महाराज ने बाबा बुढ़ा साहब जी नु हुक्म कीता भी जाओ लाहौर तो गुरु अर्जन देव जी महाराज नु लेके आओ। बाबा बुढ़ा जी लाहौर आए, साहिब गुरु अर्जन देव साहब सच्चे पातशाह नु लाहौर तो वापस लेके आए। सतगुरु गुरु अर्जन देव साहब जी ने आके गुरु रामदास साहब दे चरणी नमस्कार कीती। महाराज ने वो चिट्ठी पढ़ के आख्या, बेटा चिट्ठी तो एक भेजी है, जिस तरह चिट्ठी एक भेजी है ते एकांग भी एक होना चाहिदा, यानी एका होना चाहिदा, पर तुसी इत्थे अंक तीन पाया। कहिंदे पातशाह इस तो पहला भी मैं आप जी दे चरणा विच चिट्ठियां भेजियां सन, वो जिहड़ियां चिट्ठियां महाराज सच्चे पातशाह उन्हां विच एकांग ते दूसरा पदा लिखिया उहदे हेठां दो पाया, ये तीजा पदा जो आप जी दे चरणा विच भेजिया। आओ अगले प्रकरण सरवण करिए। मन बिरतियां एकागर करन वास्ते समूह गुर सिख संगता प्रेम भावना दे नाल सतगुरु जी दे चरणा दा ध्यान धारण करके जपो जी सतनाम
श्री वाहे गुरु साहेब जी,
सतनाम
श्री वाहे गुरु साहेब जी। चौपाई श्री अर्जन कर जोर उचारी।
गुरु रामदास सच्चे पातशाह ने सवाल कीता, बेटा चिट्ठी पहली है, पहला पदा लिख के भेजा है, पर हेठा एकांग होना चाहिदा, पर तुसी इथे अंक तीन पाया है। ए बचन सुन के गुरु अर्जन देव जी महाराज ने दोने हाथ जोड़ के अरदास कीती है,
कैनो बने न आप अगारी।
गरीबन वाजी आप जी दे सानमुख कुछ कहना नहीं बनदा,
सब कट कट के अंतर जामी।
आप जी तां कट कट के अंतर जामी हो, हर किसे दे हिरदे नू जानन वाली हो। महाराज जी तुहाडे तो कुछ भी लुकिया छपिया नहीं है,
दुर्यो न कुछ तुम ते जग स्वामी।
आप सारे जगत दे स्वामी हो, सबना दे हृदय दी जान दे हो,
तो आप की आयस पाए।
फिर भी आप जी दी आग्या आप जी दा हुक्म प्राप्त करके
कैबो बने होए जिस पाए।
महाराज जी जिस तरह सारा बरतात है आप जी दे सन्मुख कहना बनदा है, जिमे आप जी ने आग्या की आप जी दे हुक्मां अनुसार मैं बेनती करदा हां।
दोए पत्रिका पठी अगारी।
पातशाह इस तो पहला भी मैं दो चिट्ठियां आप जी दे चरणा विच भेजियां हन,
भए शब्द पद गिरा उचारी।
महाराज जी इस तो पहला भी दो पद शब्द दे उचारण कीते ने, पहली चिट्ठी मैं आप जी दे चरणा विच भेजी, फिर दूजी चिट्ठी आप जी दे चरणा विच भेजी है,
तृती पटी एओ रावर पास।
जेडी तीजी चिट्ठी मैं भेजी सी हुण ओ आप जी दे पास है,
बन्यो शब्द पद विच अरदास।
अरदास दे रूप दे विच महाराज जी पदा मैं उचारण कीता है,
अंक तीन को या ते लिखियो।
इस करके महाराज जी इस पदे हेठा मैं तीन अंक लिखिया है,
जो बूझे रावर ने पिखे ओ।
जो कुछ पातशाह जी आप जी ने पुछया सी ओ कुछ आप जी नू मैं बेनती दे रूप विच दस दिता है, ते चिट्ठी विच महाराज जेड़ा तीन अंक लिखिया होया है, एदा कारण ही है भी इस तो पहला भी मैं दो पदे बेनती दे रूप विच आप जी दे कोल भेजे हन।
सुन गुर कहो ना मोए टिग आई।
ए बचन सुन के गुरु रामदास महाराज जी कहन लगे, बेटा साडे कोलो पहलियां दो चिट्ठियां नहीं आईयां,
लिख तुमने किस हाथ पठाई।
तुसां चिट्ठियां लेके केदे हाथ भेजियां हन,
लोके ने कह तरी छपाई।
ओ जेड़ी चिट्ठी किसी ने लैके की अपने कोल छपा के रख ली है,
कै मार्ग गिर परी न पाई।
ते जा फिर जेड़ा सिख चिट्ठी लैके आया रस्ते विच ओदे पासों चिट्ठी डिग गई है, ओनू लभ्या प्राप्त नहीं हुई।
जो सिख लियायो बैठियो पास।
जेड़ा सिख लाहौरों चिट्ठी लैके आया सी ओथे दरबार विच महाराज जी दे पास बैठा है,
कयो सो मैं आनी अरदास।
उस सिख ने हाथ जोड़ के अरदास कीती, पातशाह मैं आप चिट्ठियां लैके इथे आया सी।
पुत्र आप को जे शठ लेकर।
आप जी दे बड़े पुत्र बाबा पृथ्वी चंद ने साडे पासों चिट्ठियां ले लिया
मुझ तज वैर प्रवेशत पा कर
मैनू बाहर छड़ के ते चिट्ठियां लैके ओ घर दे विच प्रवेश कर गया
बोर आए कर तिनो कैदीन
ते मुड़ के घरों बाहर आके मैनू ए आग्या कीती है मैनू ए बचन कह देते हन
श्री सतगुर ने बाचन कीन
के गुरु रामदास महाराज जी ने ए चिट्ठियां पढ़ लिया हन
सुख आनंद की सुध कह दीजे
सतगुरां दा ए बचन है भी तुसी लाहौर जाके एथों दा सुख आनंद गुरु अर्जन देव महाराज नू कह देना है
तू लवपुरी प्यानो कीजे
आप जी दे पुत्र ने नाल ही मैनू आग्या कर दिती सिखा तू हुणे लाहौर नू वापस चला जा
तुमरो दर्शन होन न दयो
महाराज जी एथो ताई के बाबा पृथ्वी चंद ने मैनू तुहाडे दर्शन तक नहीं करन दिते
बिना मिले मुझ रुखसद कहो
आप जी नू मिले बिना ही महाराज एथो मैनू रुखसत कर दिता विदा कर दिता है
पर ना सुध मोको किम पई
सतगुरु सच्चे पातशाह महाराज जी मैनू फिर किसे तरह की कोई खबर प्राप्त नहीं होई
आप टिग कह नहीं दई
बाबे पृथ्वी चंद ने ओ चिट्ठियां तुहानू दित्तियां ने या नहीं दित्तियां इस गल दी मैनू कोई खबर नहीं है
पृथ्वी की इम सुनी खुटाई
गुरु रामदास महाराज सच्चे पातशाह ने इस तरह पृथ्वी चंद दी खोटी कुचाल एहो जी बिरती अंदर दी क्योंकि जेहो जी खोटी बिरती हुंदी है ओहो जे कर्म भी हुंदे ने ओदी खोटी बिरती नू जान के अंदर दी खोटी भावना नू जान के
ऊरो करियो चैत गोसाई
महाराज सच्चे पातशाह सबना दे विच ओदे अंदर दी भावना नू प्रगट करना चाहुंदे हन
सभा बिखे बोले सो कहा
सभा विच ओनू महाराज हुण झूठा करना चाहुंदे ने धन श्री गुरु रामदास सच्चे पातशाह ने भरी सभा दे विच हुकम कीता है
जाए हकारो पो सिख तहा
महाराज जी कहंदे भाई गुरु का कोई सिख जाके पृथ्वी चंद नू बुला के लियावो
किनो कयो काम ते अंग
किसे गुरु के सिख ने महाराज जी दे चरणा दे विच अरदास कीती है
करत शनान कूप जल संग
कहण लगे पातशाह जी गर्मी बड़ी पैंदी है इस वास्ते पृथ्वी चंद खूह ते इशनान करदा है
जाओ तां ते लियाओ हकारे
महाराज जी कहंदे जाओ फिर उथे चले जाओ उथों जाके पृथ्वी चंद दे पासो चिट्ठियां ले आवो
श्री गुर कहो बिलंब न तारे
महाराज जी कहंदे जे पृथ्वी चंद इशनान करदा उथों नू बुला के लियाओ देरी ना लायो
किस पाए सिख तब गए
सतगुरां दी आग्या प्राप्त करके गुरु का सिख गया है
मज्जन करत निहारत पयो
जाके वेख्या पृथ्वी चंद खूह दे जल दे नाल इशनान कर रहा है
सेवक कितक संग हर खाए
सिखो दे नाल ने बड़े खुश प्रसन्न हन
सेवा करत नीर बो पाए
उदे विचों जल कढ कढ के पृथ्वी चंद दी बड़ी सेवा कर रहे ने इशनान करा रहे हन
ओ शरीर को मर्दन करे
कोई पृथ्वी चंद दे शरीर नु मल रहे है मल मल के मैल उतार रहा है
को टिग खरो वस्त्र कर तरे
ते कोई कोल खलोता होया उन्हें अपने हाथ विच पृथ्वी दे वस्त्र कपड़े आदक फड़े हुए हन
पनई पहुंच तरत को आगे
कोई ओदा सेवक ओदी जुत्ती साफ करके ओदे सामने रख रहा है
को बोलत बाकन अनुरागे
कोई बड़े प्रेम दे विच आके मिठे मिठे प्रेम वाले बोल बोल के पृथ्वी चंद नू रजा रहा खुश कर रहा है
सन्मानत चौं दिश नर खरे
इस तरह चार च फेरे जिन्ने भी लोग खलोते ने सारे पृथ्वी चंद दा सन्मान कर रहे हन
जल सो केल अनिक बिद करे
इस तरह पृथ्वी चंद खूह दे जल दे नाल अनेकां प्रकारां दे केल करदा इशनान कर करके बड़ा आनंद माणदा है
गर्मी लागत अधिक चुमासे
तद संगत चुमासे दे विच बहुत ही घणी गर्मी लगदी है
या ते मज्जत नीर बिलासे
इस करके ठंडे जल दे नाल बारंबार इशनान करदा है ਖੂਹ ਦੇ ਵਿੱਚੋਂ ਸੇਵਕ ਜਲ ਕੱਢਦੇ ਬਾਲਟੀਆਂ ਭਰ ਭਰ ਇਹਦੇ ਸਰੀਰ ਉੱਪਰ ਪਾਈ ਜਾਂਦੇ ਹਨ।
ਹੀਰ ਸਿੱਖ ਕਰ ਜੋਰ ਉਚਾਰਾ।
ਇਸ ਤਰ੍ਹਾਂ ਪ੍ਰਿਥੀ ਚੰਦ ਨੂੰ ਵੇਖ ਕੇ ਸਿੱਖ ਨੇ ਦੋਨੇ ਹੱਥ ਜੋੜ ਬੇਨਤੀ ਕੀਤੀ ਹੈ,
ਸ਼੍ਰੀ ਸਤਿਗੁਰ ਜੀ ਤੁਮੇ ਹਕਾਰਾ।
ਬਾਬਾ ਜੀ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹੁਣੇ ਆਪਣੇ ਦਰਬਾਰ ਵਿੱਚ ਸੱਦਿਆ ਹੈ,
ਬਿਨਾ ਵਿਲੰਬ ਆਪ ਚੱਲ ਜਾਵੋ।
ਸਤਿਗੁਰ ਜੀ ਦੀ ਆਗਿਆ ਪ੍ਰਾਪਤ ਕਰਕੇ ਬਿਨਾਂ ਦੇਰੀ ਤੋਂ ਆਪ ਗੁਰੂ ਕੇ ਦਰਬਾਰ ਵਿਖੇ ਚਲੇ ਜਾਵੋ।
ਸਭਾ ਵਿਖੇ ਸਭ ਕੋ ਦਰਸਾਵੋ।
ਸਭਾ ਵਿੱਚ ਜਾ ਕੇ ਸਾਰੀ ਸੰਗਤ ਦੇ ਦਰਸ਼ਨ ਕਰਨਾ ਕਰੋ।
ਸੁਣ ਤਬ ਵਸਤ੍ਰ ਪੈਰ ਕਰ ਲੀਨ।
ਇਹ ਬਚਨ ਸੁਣ ਕੇ ਪ੍ਰਿਥੀ ਚੰਦ ਨੇ ਤਨ ਦੇ ਉੱਪਰ ਸਰੀਰ ਤੇ ਵਸਤ੍ਰ ਪਾ ਲਏ।
ਚੱਲਿਓ ਚੌਂਪ ਕਰ ਕਪਟ ਪ੍ਰਬੀਨ।
ਆਪਣੇ ਅੰਦਰ ਬੜਾ ਉਤਸ਼ਾਹ ਧਾਰਨ ਕਰਕੇ ਪ੍ਰਿਥੀ ਚੰਦ ਚੱਲ ਪਿਆ, ਜਿਹਦਾ ਮਨ ਕਪਟ ਦੇ ਨਾਲ ਅੰਦਰੋਂ ਭਰਿਆ ਹੋਇਆ ਹੈ।
ਆਵਤ ਦਾਸ ਸੰਗ ਸਮੁਦਾਇਆ।
ਜਦੋਂ ਦਰਬਾਰ ਵਿਚ ਆ ਰਿਹਾ ਸੀ ਬਹੁਤ ਸਾਰੇ ਚੇਲੇ ਆਦਿਕ ਪ੍ਰਿਥੀ ਚੰਦ ਦੇ ਨਾਲ ਚੱਲਦੇ ਹਨ।
ਬਿਗਸਤ ਬੋਲ ਤੋਰ ਹਰਖਾਇਆ।
ਇਸ ਤਰ੍ਹਾਂ ਸਾਰਿਆਂ ਦੇ ਨਾਲ ਬਚਨ ਬਿਲਾਸ ਕਰਦਾ ਬੜਾ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ।
ਦੋਹਰਾ ਸ਼੍ਰੀ ਅਰਜਨ ਸਨਮਾਨ ਜੁਤ ਅਤ ਸਮੀਪ ਤਪਾਏ।
ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸਨਮਾਨ ਦੇ ਸਹਿਤ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਿਲਕੁਲ ਨਜ਼ਦੀਕ ਬੈਠੇ ਹੋਏ ਹਨ।
ਬੈਠੇ ਸ਼ੋਭਤ ਪਿਤਾ ਸੋ ਗਿਆਨ ਆਨੰਦ ਕੇ ਪਾਏ।
ਆਪਣੇ ਪਿਤਾ ਜੀ ਦੇ ਪਾਸ ਬੈਠਿਆ ਏਦਾਂ ਸ਼ੋਭਦੇ ਨੇ ਜਿਵੇਂ ਗਿਆਨ ਦੇ ਨੇੜੇ ਆਨੰਦ ਸ਼ੋਭਦਾ ਹੈ, ਕਿਉਂਕਿ ਗਿਆਨ ਵਿੱਚੋਂ ਹੀ ਆਨੰਦ ਦੀ ਪ੍ਰਾਪਤੀ ਹੈ। ਜਦੋਂ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਏ, ਬ੍ਰਹਮ ਸਰੂਪ ਹੋ ਜਾਈਏ, ਬਿਰਥੀ ਬ੍ਰਹਮਾਕਾਰ ਹੋ ਜਾਵੇ, ਉੱਥੇ ਕੇਵਲ ਆਨੰਦ ਹੀ ਆਨੰਦ ਹੈ, ਕਿਉਂਕਿ ਸੁਰਤ ਉਸ ਘਰ ਦੇ ਵਿੱਚ ਜਾ ਪਹੁੰਚਦੀ ਹੈ ਜਿਹਨੂੰ ਭਗਤ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਓ। ਜਿਸ ਸ਼ਹਿਰ ਦਾ ਨਾਮ ਬੇਗਮ ਹੈ, ਜਿੱਥੇ ਕੋਈ ਸੋਗ ਨਹੀਂ, ਜਿੱਥੇ ਹਰਖ ਵੀ ਨਹੀਂ, ਉੱਥੇ ਕੇਵਲ ਆਨੰਦ ਹੀ ਆਨੰਦ ਹੈ ਉਸ ਘਰ ਦੇ ਵਿੱਚ। ਜਦੋਂ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਏ, ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਏ, ਉਦੋਂ ਆਨੰਦ ਦੀ ਖੇਡ ਬਣਦੀ ਹੈ। ਤੋ ਗਿਆਨ ਦੇ ਪਾਸ ਹੀ ਆਨੰਦ ਹੈ, ਬਿਨਾਂ ਗਿਆਨ ਤੋਂ ਆਨੰਦ ਦੀ ਪ੍ਰਾਪਤੀ ਨਹੀਂ। ਜਿਹਨੂੰ ਗਿਆਨ ਪ੍ਰਾਪਤ ਹੁੰਦਾ ਉਸੇ ਨੂੰ ਹੀ ਆਨੰਦ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਜਿਵੇਂ ਗਿਆਨ ਦੇ ਕੋਲ ਆਨੰਦ ਹੋਵੇ। ਇੱਕ ਹੋਰ ਉਦਾਹਰਣ ਹੈ, ਗੁਰੂ ਹੈ ਹੀ ਗਿਆਨ ਸਰੂਪ, ਗਿਆਨ ਗੁਰੂ ਆਤਮ ਉਪਦੇਸ਼ ਹੋ। ਗੁਰੂ ਕਲਗੀਧਰ ਜੀ ਕਹਿੰਦੇ ਗਿਆਨ ਗੁਰੂ ਮਨ ਨੂੰ ਉਪਦੇਸ਼ ਦੇਣਾ ਹੈ। ਉਹ ਗਿਆਨ ਗੁਰੂ ਹੈ, ਗੁਰੂ ਹੀ ਗਿਆਨ ਰੂਪ ਹੈ, ਪਰ ਉਹਨਾਂ ਦੇ ਪਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਿਰਾਜੇ ਨੇ ਉਹ ਆਨੰਦਦਾਈ ਰੂਪ ਨੇ। ਤੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਏ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਕਿਹਨੂੰ ਆਨੰਦ ਮਿਲਦਾ? ਜਿਨ੍ਹਾਂ ਨੂੰ ਪੂਰੇ ਸਤਿਗੁਰਾਂ ਦੀ ਪ੍ਰਾਪਤੀ ਹੋ ਜਾਏ। ਤੋ ਗਿਆਨ ਸਰੂਪ ਗੁਰੂ ਨੇ ਆਨੰਦ ਜਿਹੜਾ ਹੈ ਉਹਨਾਂ ਦੇ ਮਿਲਾਪ ਦੇ ਵਿੱਚੋਂ ਸਿੱਖ ਨੂੰ ਪ੍ਰਾਪਤ ਹੁੰਦਾ। ਤੋ ਇਸ ਤਰ੍ਹਾਂ ਕਹਿ ਲਈਏ ਜਿਹਨੇ ਆਨੰਦ ਲੈਣਾ ਉਹਨੂੰ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਆਪਣੀ ਮਤ ਤਿਆਗ ਕੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਗਿਆਨ ਦੀ ਯਾਚਨਾ ਕਰਨੀ ਚਾਹੀਦੀ ਹੈ। ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੇ ਨਿੱਜ ਸਰੂਪ ਦਾ ਗਿਆਨ ਬਖਸ਼ੋ। ਤੇ ਫਿਰ ਜਦੋਂ ਸਿੱਖ ਨੂੰ ਨਿੱਜ ਸਰੂਪ ਦਾ ਗਿਆਨ ਬਖਸ਼ਦੇ ਨੇ, ਫਿਰ ਸਿੱਖ ਕਹਿੰਦਾ ਪਰਮੇਸ਼ਰ ਵਿੱਚ ਤੇ ਗੁਰੂ ਵਿੱਚ ਕੋਈ ਭੇਦ ਕੋਈ ਅੰਤਰ ਹੀ ਨਹੀਂ, ਗੁਰੂ ਆਪ ਹੀ ਬ੍ਰਹਮ ਸਰੂਪ ਹੈ। ਫਿਰ ਗੁਰੂ ਬ੍ਰਹਮ ਸਰੂਪ ਦਿਖਾਈ ਦਿੰਦਾ ਹੈ। ਤੋ ਕਈ ਇਹਦੇ ਭਾਵ ਅਰਥ ਨੇ, ਜੈਸੇ ਗਿਆਨ ਦੇ ਪਾਸ ਆਨੰਦ ਹੈ, ਗੁਰੂ ਦੇ ਮਿਲਾਪ ਵਿੱਚ ਆਨੰਦ ਹੈ, ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਬੈਠੇ ਨੇ। ਗਿਆਨ ਨਾਲ ਆਨੰਦ ਸ਼ੋਭਦਾ, ਇਸੇ ਤਰ੍ਹਾਂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ੋਭਦੇ ਹਨ।
ਚੋਪਈ ਪ੍ਰਿਥਿਆ ਦੁਖ ਦੂਰ ਤੇ ਜਰਿਓ।
ਗੁਰੂ ਅਰਜਨ ਦੇ ਮਹਾਰਾਜ ਨੂੰ ਪਾਤਸ਼ਾਹ ਜੀ ਦੇ ਕੋਲ ਬੈਠਿਆਂ ਵੇਖ ਕੇ ਪ੍ਰਿਥੀ ਚੰਦ ਦਾ ਮਨ ਸੜ ਬਲ ਗਿਆ ਹੈ,
ਇਤੋ ਨਿਕਟ ਥਿਤ ਹੋਏ ਕਰ ਥਿਰਿਓ।
ਮਨ ਵਿੱਚ ਸੋਚਣ ਲੱਗਾ ਵੀ ਮੇਰਾ ਭਰਾ ਪਿਤਾ ਜੀ ਦੇ ਇੰਨੇ ਨੇੜੇ ਹੋ ਕਰਕੇ ਬੈਠਾ ਹੈ,
ਪਿਤਾ ਗੁਰੂ ਕੋ ਅਦਬ ਨਾ ਰੱਖਿਓ।
ਮੇਰੇ ਭਰਾ ਨੇ ਆਪਣੇ ਪਿਤਾ ਗੁਰੂ ਦਾ ਅਦਬ ਸਤਕਾਰ ਨਹੀਂ ਰੱਖਿਆ।
ਬੈਠਿਓ ਜਨ ਸਮਤਾ ਅਭਿਲਾਖਿਓ।
ਇਸ ਤਰ੍ਹਾਂ ਪਿਤਾ ਜੀ ਦੇ ਕੋਲ ਬੈਠਾ ਮਾਨੋ ਜਿਵੇਂ ਪਿਤਾ ਜੀ ਦੀ ਬਰਾਬਰੀ ਕਰਨਾ ਚਾਹੁੰਦਾ, ਪਰ ਇਹ ਨਹੀਂ ਪਤਾ ਵੀ ਕਰਮ ਹੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਤਾਂ ਆਪਣੇ ਆਪਣੇ ਕਰਮ ਨੇ, ਕਿਸੇ ਦੀ ਕਮਾਈ ਸੁੱਚੀ ਤੇ ਸੱਚੀ ਹੈ, ਕਿਸੇ ਦੇ ਕਰਮ ਮੰਦੇ ਨੇ। ਮੰਦੇ ਕਰਮ ਵਾਲਾ ਦੂਰ ਰਹਿੰਦਾ ਪ੍ਰਿਥੀ ਚੰਦ ਵਾਂਗੂ, ਤੇ ਜਿਹਦੇ ਕਰਮ ਸ਼ੁਭ ਨੇ ਫਿਰ ਕਰਮ ਦਾ ਅਰਥ ਬਖਸ਼ਿਸ਼ ਵੀ ਹੈ ਨਾ। ਸੰਸਕ੍ਰਿਤ ਵਿੱਚ ਅਰਥ ਕਰੋ ਤੇ ਕਰਮ ਕਰਤੱਵ ਸਾਡਾ, ਜਿਹੜੇ ਕਰਮ ਆਪਾਂ ਕਰਦੇ ਹਾਂ। ਫਾਰਸੀ ਵਿੱਚ ਕਰਮ ਦਾ ਅਰਥ ਜਿਹੜਾ ਬਖਸ਼ਿਸ਼ ਬਣਦਾ, ਜਿਹਦੇ ਉੱਪਰ ਬਖਸ਼ਿਸ਼ ਹੈ ਫਿਰ ਉਹਦੀ ਬਖਸ਼ਿਸ਼ ਦੇ ਨਾਲ ਉਹ ਮਾਲਕ ਦੇ ਨੇੜੇ ਹੈ, ਤੇ ਜਿਹਦੇ ਮਾੜੇ ਭਾਗ ਨੇ ਮਾੜੇ ਕਰਮ ਨੇ ਉਹ ਫਿਰ ਮਾਲਕ ਦੀ ਬਖਸ਼ਿਸ਼ ਤੋਂ ਵਾਂਝਾ ਮਾਲਕ ਤੋਂ ਦੂਰ ਰਹਿੰਦਾ ਹੈ। ਪ੍ਰਿਥੀ ਚੰਦ ਨਹੀਂ ਜਾਣਦਾ ਵੀ ਉਹਦੇ ਅੰਦਰ ਦੀ ਖੋਟ ਗੁਰੂ ਨੂੰ ਭਾਂਬਦੀ ਨਹੀਂ, ਇਸ ਵਾਸਤੇ ਮਹਾਰਾਜ ਉਹਨੂੰ ਨੇੜੇ ਨਹੀਂ ਲਾਉਂਦੇ। ਤੇ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਤੇ ਰਹਿਮਤਾਂ ਨੇ ਪਾਤਸ਼ਾਹ ਜੀ ਦੀਆਂ, ਉਹਨਾਂ ਨੇ ਗੁਰੂ ਦੀਆਂ ਰਹਿਮਤਾਂ ਦੇ ਆਪਣੇ ਆਪ ਨੂੰ ਪਾਤਰ ਬਣਾ ਲਿਆ, ਯੋਗ ਬਣਾ ਲਿਆ, ਲਾਇਕ ਬਣਾ ਲਿਆ, ਤੇ ਫਿਰ ਉਸ ਬਖਸ਼ਿਸ਼ ਦੇ ਲਾਇਕ ਬਣ ਕੇ ਉਹ ਗੁਰੂ ਦੇ ਕੋਲ ਸ਼ੋਭਦੇ ਨੇ। ਪ੍ਰਿਥੀ ਚੰਦ ਮਨ ਵਿੱਚ ਸੋਚਣ ਲੱਗਾ ਵੀ ਇਸ ਤਰ੍ਹਾਂ ਕੋਲ ਬੈਠਾ ਹੈ, ਮੰਨ ਲਓ ਕਿ ਜਿਵੇਂ ਪਿਤਾ ਜੀ ਦੀ ਬਰਾਬਰੀ ਕਰਨ ਦਾ ਚਾਹਵਾਨ ਹੋਵੇ।
ਇਮ ਟਿਗ ਹੋਏ ਲੋਕਨ ਦਿਖਰਾਵੇ।
ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਕੋਲ ਹੋ ਕਰਕੇ ਲੋਕਾਂ ਨੂੰ ਵਿਖਾਉਂਦਾ ਹੈ।
ਸਿੱਖਨ ਮੈਂ ਨਿਜ ਮਾਨ ਵਧਾਵੇ।
ਸਿੱਖਾਂ ਦੇ ਕੋਲ ਆਪਣਾ ਮਾਨ ਸਤਿਕਾਰ ਵਧਾਉਂਦਾ ਹੈ।
ਜਰਤ ਆਏ ਪਿਤ ਕੋ ਕਰ ਨਮੋ।
ਸੜਦਾ ਬਲਦਾ ਪ੍ਰਿਥੀ ਚੰਦ ਗੁਰੂ ਸਾਹਿਬ ਜੀ ਦੇ ਕੋਲ ਆਇਆ ਤੇ ਨਮਸਕਾਰ ਕੀਤੀ ਹੈ।
ਬੈਠਿਓ ਕਿਤਕ ਦੂਰ ਤੈ ਸਮੋ।
ਉਸ ਵਕਤ ਕੁਝ ਕੁ ਦੂਰ ਹੋ ਕੇ ਮਹਾਰਾਜ ਜੀ ਤੋਂ ਬਹਿ ਗਿਆ ਹੈ।
ਸ਼੍ਰੀ ਅਰਜਨ ਲਖ ਕਰ ਵੱਡ ਭਰਾਤ।
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾਣਿਆ ਵੀ ਸਾਡਾ ਵੱਡਾ ਭਰਾ ਆਇਆ ਹੈ।
ਬੈਠੇ ਰਹੇ ਨਿਕਟ ਗੁਰ ਤਾਤ।
ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰੂ ਪਿਤਾ ਜੀ ਦੇ ਕੋਲ ਬੈਠੇ ਰਹੇ ਹਨ।
ਹੱਥ ਜੋੜ ਬੰਧਨ ਕੋ ਠਾਨੀ।
ਉੱਥੇ ਦੋਨੇ ਹੱਥ ਜੋੜ ਕੇ ਬੜੇ ਅਦਬ ਦੇ ਨਾਲ ਆਪਣੇ ਵੱਡੇ ਭਰਾ ਦਾ ਸਨਮਾਨ ਕੀਤਾ ਹੈ।
ਆਸ਼ਿਕ ਦੇ ਪ੍ਰਿਥੀਏ ਨੇ ਮਾਨੀ।
ਪ੍ਰਿਥੀ ਚੰਦ ਨੇ ਇਸ ਤਰ੍ਹਾਂ ਕਹਿੰਦੇ ਅਸੀਸ ਦਿੱਤੀ ਅੱਗੋਂ।
ਸ਼੍ਰੀ ਗੁਰ ਦੇਖਿਓ ਪੁੱਤਰ ਬਿਲੰਦ।
ਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਵੱਡਾ ਪੁੱਤਰ ਵੇਖਿਆ ਹੈ।
ਕਹਿਓ ਪ੍ਰਿਥੀ ਚੰਦ ਸੁਨ ਮਤਵੰਦ।
ਸਤਿਗੁਰੂ ਜੀ ਕਹਿਣ ਲੱਗੇ ਹੇ ਮਤ ਵਾਲੇ ਪ੍ਰਿਥੀ ਚੰਦ ਸੁਣਨਾ ਕਰ।
ਦੋਏ ਪਤ੍ਰਿਕਾ ਪੂਰਬ ਆਈ।
ਲਾਹੌਰ ਤੋਂ ਦੋ ਚਿੱਠੀਆਂ ਪਹਿਲਾਂ ਤੇਰੇ ਪਾਸ ਆਈਆਂ ਹਨ।
ਸ਼੍ਰੀ ਅਰਜਨ ਤੁਕ ਸ਼ਬਦ ਬਨਾਈ।
ਉਹਨਾਂ ਚਿੱਠੀਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਬਦ ਦੀਆਂ ਤੁਕਾਂ ਬਣਾਈਆਂ ਹਨ।
ਸਿੱਖ ਨੇ ਦਈ ਸੌਂਪ ਕਰ ਤੋਹੇ।
ਇਸ ਸਿੱਖ ਨੇ ਉਹ ਚਿੱਠੀਆਂ ਤੁਹਾਨੂੰ ਲਿਆ ਕੇ ਸੌਂਪੀਆਂ ਹਨ।
ਸੋ ਅਬ ਤੇਰੇ ਹੀ ਟਿਗ ਹੋਏ।
ਨਿਸ਼ਚਿਤ ਉਹ ਚਿੱਠੀਆਂ ਹੁਣ ਤੇਰੇ ਪਾਸ ਹੀ ਹੋਵਣਗੀਆਂ।
ਅਮਰੇ ਤੀਰ ਨ ਆਨ ਦਿਖਾਈ।
ਬੇਟਾ ਤੂੰ ਉਹ ਚਿੱਠੀਆਂ ਸਾਡੇ ਕੋਲ ਲਿਆ ਕੇ ਸਾਨੂੰ ਵਿਖਾਈਆਂ ਕਿਉਂ ਨਹੀਂ?
ਕੌਣ ਹੇਤ ਤੇ ਰਾਖ ਛੁਪਾਈ।
ਕਿਹੜਾ ਐਸਾ ਕਾਰਨ ਹੈ ਜਿਸ ਕਾਰਨ ਕਰਕੇ ਚਿੱਠੀਆਂ ਤੂੰ ਆਪਣੇ ਪਾਸ ਲੁਕੋ ਕੇ ਰੱਖੀਆਂ ਹਨ?
ਆਨੋ ਅਬ ਤਿੰਨ ਕੋ ਜੈ ਤਰੀ।
ਬੇਟਾ ਇਸ ਤਰ੍ਹਾਂ ਕਰੋ, ਜਿੱਥੇ ਵੀ ਚਿੱਠੀਆਂ ਰੱਖੀਆਂ ਨੇ ਜਾ ਕੇ ਉਹ ਚਿੱਠੀਆਂ ਸਾਨੂੰ ਲਿਆ ਕੇ ਵਿਖਾ ਦਿਓ।
ਅਬ ਲੋਕੇ ਕੈਸੀ ਵਿਦ ਕਰੀ।
ਅਸੀਂ ਵੇਖੀਏ ਕਿ ਜਿਹੜੀਆਂ ਤੁਕਾਂ ਜਿਹੜੇ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੇ ਉਹ ਕਿਸ ਤਰ੍ਹਾਂ ਦੇ ਉਚਾਰਨ ਕੀਤੇ ਹਨ।
ਸੁਣ ਬੋਲਿਓ ਬਚ ਜੋ ਜਲ ਛਲਸਾਨੀ।
ਇਹ ਬਚਨ ਸੁਣ ਕਰਕੇ ਪ੍ਰਿਥੀ ਚੰਦ ਬੋਲਿਆ, ਉਹਦੇ ਬੋਲ ਜਿਹੜੇ ਛਲ ਦੇ ਨਾਲ ਅੱਗੋਂ ਸਾਣੇ ਹੋਏ ਸਨ।
ਕਬ ਇਨ ਪਠੀ ਕਹਾਂ ਕੋ ਜਾਣੇ।
ਆਖਣ ਲੱਗਾ ਵੀ ਕਿਹਨੇ ਚਿੱਠੀ ਭੇਜੀ ਹੈ ਔਰ ਕੌਣ ਜਾਣਦਾ, ਮੈਨੂੰ ਤਾਂ ਨਹੀਂ ਇਸ ਬਾਰੇ ਪਤਾ। ना ही मैनू कोई चिट्ठी प्राप्त होई है।
मोहिर दे सुद अहे न कोई।
महाराज मैनू ता किसे चिट्ठी दी कोई खबर सार नहीं है।
करे दुराव काज क्या होई।
नाले उना चिट्ठियां नू लुकोण दे नाल मेरा की कम होना है।
चतुरंगल कागज के संग।
महाराज ये चार उंगलां दा एक कागज है।
मैंने ताए चढ़ायव चंग।
महाराज जी ना चार उंगलां दे कागज दे नाल मैं कड़ा पतंग चढ़ाउणा। मैं कड़ा पतंग उड़ाना पी ओ चिट्ठियां लको के मैं अपने कोल रखांगा।
पुन श्री रामदास पुन कही।
ये वचन सुन के गुरु रामदास सच्चे पातशाह महाराज फिर कहन लगे।
लियो सिमर जे सुदने रही।
पातशाह कहंदे बेटा जे तेनू खबर नहीं जे भुल गई है गल ते याद कर ले। वेखो महाराज कैसे दया निध ने अजे भी पृथ्वी चंद दे कीते कर्म ते पर्दा भी पा रहे ने। संगता विच मान भी रख रहे ने। पुत्र कोई नहीं जे भुल गई है ते याद कर ले चेते कर ले।
तरी होएगी किसी थाए।
चेते करो चिट्ठी तू किसे जगह ते रखी होवेगी।
खोज आनी है देव दिखाए।
जाके खोज के लब के ओ चिट्ठियां लिया के सानू बखा दियो।
अपर सरबई कार सुधारे।
इस तरह फिर आपा सारे जेड़े कार्ज घर दे विच करदे आ ओ भी तां आपां नू चेते रहिंदे हन।
सो कैसे कर नहीं बिसारे।
जेड़े होर कार्ज करदे आ पृथ्वी चंद ओ वेख किवें मन विचों नहीं भुलाउंदा। सारे कार्ज चेते ने ना तेनू पता हुंदा है भी मैं केड़ा काम करना है। जदों सारे कार्ज चेते रहिंदे ने फिर चिट्ठियां किवें भुल सकदियां हन।
ऊर न कहो नै राख दुराई।
इस करके पुत्र झूठ ना बोल ते ना ही चिट्ठियां लुको के रख।
त्याग दे छल की चतुराई।
अपनी चतुराई अपना छल त्याग दे ते छल त्यागण वाले नू मान प्राप्त हुंदा है।
सुन के खुन सियो ऊचे कहे।
वचन सुन करके पृथ्वी चंद खुणस पिया ते उच्ची आवाज विच महाराज नू कहन लगा।
कछ हुंडी ते नाहिन अहे।
आखन लगा भी चार उंगलां दा ओ टुकड़ा कागज ओ कोई हुंडी थोड़ा सी।
जै छुपाए तन को ले आवो।
इस हुंडी नू लुका करके मैं किसे कोलो तन ले आवांगा।
कौन अर्थ ते ताहे छिपावो।
किस कारण करके महाराज जी ओ मैं कागज जेड़े हन चिट्ठियां जेड़ियां अपने कोल लुकोवांगा। भी ओ कोई हुंडी थोड़ा सी। जे ता हुंडी हुंदी फिर ता कोई मन भी लैंदा भी मैं ता चिट्ठियां लुकोईयां ने। महाराज ओ कागज है ते ओ खाली कागज मेरे किस काम दा है।
कुछ लेखा ने तिसके माहो।
ते ना ही उना कागजा विच किसे प्रकार दा कोई हिसाब किताब लेखा जोखा है।
रिन की वही ना राखो पाहो।
ते ना ही ओ कोई कर्जे दी वही है जड़ी मैं अपने कोल रखांगा।
सिख ते गिरी होए मग लियावत।
बादशाह जेड़ा सिख चिट्ठी लेके आया ना ओदे कोलो किते राह दे विच चिट्ठियां डिग गईयां होवणगियां।
डर तरदे मुझ पास बतावत।
सिख डरदा मारा ए कह रहा भी चिट्ठियां मेरे कोल हन।
जेकर पद इन शब्द बनायव।
दूसरी गल महाराज जी जेकर मेरे छोटे भरा ने गुरबाणी दे शब्द उच्चारण कीते हन।
इस देखन हित चित ललचायव।
तुहाडे चित दे अंदर इन्ना ही लालच है तुसी उना शब्दा नू वेखना चाहुंदे हो पढ़ना चाहुंदे हो।
तो किछ तोट नहीं टिग बैसे।
फिर महाराज किसे गल दा कोई घाटा ही नहीं। गुरु अर्जन देव जी तुहाडे कोल ही बैठे हन।
कह बनवाए लियो तुम तैसे।
इन्हां नू कह के फिर दोबारा ओ जेड़े शब्द इन्हां दी रसना तो उच्चारण करके महाराज तुसी सरवण कर लो। जां तां कोई दूजा तीजा दूर होवे ना चिट्ठी भेजी होवे ते ना चिट्ठी मिले ते फिर तां मन लिया। महाराज जी आप जी दा छोटा सपुत्र आप जी दे पास बैठा है ਇਹਨਾਂ ਨੂੰ ਆਖੋ ਵੀ ਇਹ ਦੁਬਾਰਾ ਉਹੀ ਪਦ ਉਚਾਰਨ ਕਰਕੇ ਤੁਹਾਨੂੰ ਸਰਵਣ ਕਰਾ ਦੇਣ।
ਅਪਰ ਕਾਜ ਤੋਂ ਨੈ ਤਿੰਨ ਮਾਹੂ।
ਤੋ ਮਹਾਰਾਜ, ਉਹਨਾਂ ਚਿੱਠੀਆਂ ਦੇ ਵਿੱਚ ਹੋਰ ਕੋਈ ਇਹੋ ਜਿਹਾ ਕਾਰਜ ਨਹੀਂ ਸੀ
ਜਿਸ ਤੇ ਕਾਰ ਅਟਕ ਕੁਛ ਜਾਹੂ,
ਇਹਦੇ ਨਾਲ ਤੁਹਾਡਾ ਕੋਈ ਕਾਰਜ ਅੜ ਜਾਏਗਾ ਜਾਂ ਗੁਰੂ ਘਰ ਦੀ ਸੇਵਾ ਦਾ ਕੋਈ ਕੰਮ ਅੜ ਜਾਵੇਗਾ।
ਦੇਖ ਕੁਟਿਲਤਾ ਪ੍ਰਿਥੀਏ ਕੇਰੀ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਿਥੀ ਚੰਦ ਦੀ ਅਜਿਹੀ ਕੁਟਲਤਾ ਵੇਖੀ ਹੈ।
ਤਨਕ ਸਰਲਤਾ ਨੈ ਤਬ ਹੇਰੀ।
ਮਹਾਰਾਜ ਨੇ ਵੇਖਿਆ ਵੀ ਇਹਦੇ ਅੰਦਰ ਤਾਂ ਤਨਕ ਮਾਤਰ ਵੀ ਸਿੱਧਾਪਣ ਨਹੀਂ, ਇਹ ਸਾਡੇ ਪ੍ਰਤੀ ਬਿਲਕੁਲ ਵੀ ਅਨੁਕੂਲ ਨਹੀਂ ਹੈ, ਸਾਡੇ ਹਰ ਇੱਕ ਬਚਨ ਦੇ ਪ੍ਰਤੀਕੂਲ ਚੱਲ ਰਿਹਾ ਹੈ।
ਦਾਸ ਨਿਕਟ ਕੇ ਸ਼੍ਰਵਣ ਮਜਾਰਾ।
ਸਤਿਗੁਰੂ ਜੀ ਨੇ ਆਪਣੇ ਦਾਸ ਦੇ ਕੰਨ ਵਿੱਚ ਬਚਨ ਆਖੇ ਹਨ।
ਅੰਤਰ ਜਾਮੀ ਵਾਕ ਉਚਾਰਾ।
ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ, ਉਹ ਅੰਤਰ ਜਾਮੀ ਹੈ, ਉਹਦੇ ਕੋਲੋਂ ਕੁਝ ਨਹੀਂ ਲੁਕੋਇਆ ਜਾ ਸਕਦਾ। ਦੁਨੀਆਂ ਤੋਂ ਬੰਦਾ ਸਭ ਕੁਝ ਲੁਕੋ ਲੈਂਦਾ ਹੈ। ਮਹਾਰਾਜ ਜੀ ਜੈਸੇ ਕਹਿੰਦੇ ਨਾ ਵੀ ਮਨੁੱਖ ਘਰ ਮੰਦਰ ਭੰਨ ਕੇ ਚੋਰੀ ਕਰਕੇ ਆਉਂਦਾ ਹੈ, ਅੱਗੋ ਦੇਖੇ ਪਿੱਛੋ ਦੇਖੇ ਤੁਝ ਤੇ ਕਹਾ ਛੁਪਾਵੇ, ਅੱਗੇ ਪਿੱਛੇ ਝਾਤੀ ਮਾਰ ਲੈਂਦਾ ਵੀ ਕੋਈ ਵੇਖਦਾ ਤਾਂ ਨਹੀਂ। ਇਹਨੂੰ ਇਹ ਨਿਸ਼ਚਾ ਹੁੰਦਾ ਵੀ ਦੁਨੀਆਂ ਵਿੱਚ ਮੈਨੂੰ ਕੋਈ ਨਹੀਂ ਵੇਖ ਰਿਹਾ। ਮਹਾਰਾਜ ਕਹਿੰਦੇ ਨੇ ਵੀ ਕਰਤਾ ਪੁਰਖ ਤਾਂ ਵੇਖ ਹੀ ਰਿਹਾ, ਉਹਦੀ ਜੋਤ ਤੇਰੇ ਅੰਦਰ ਬਿਰਾਜਦੀ ਹੈ, ਕਣ ਕਣ ਦੇ ਵਿੱਚ ਉਹ ਵਸਦਾ ਪਿਆ, ਸਭ ਕੁਝ ਇਹਨੇ ਵੇਖਿਆ, ਉਹਦੇ ਤੋਂ ਤੂੰ ਕੁਝ ਨਹੀਂ ਲੁਕੋ ਸਕਦਾ। ਮਹਾਰਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੰਤਰਜਾਮੀ ਗਰੀਬ ਨਵਾਜ ਆਪਣੇ ਪੁੱਤਰ ਦੀ ਖੋਟੀ ਭਾਵਨਾ ਨੂੰ ਜਾਣ ਕੇ ਆਪਣੇ ਦਾਸ ਦੇ ਕੰਨ ਦੇ ਵਿੱਚ ਹੌਲੀ ਜੀ ਬਚਨ ਕਹਿਣ ਲੱਗੇ।
ਸ਼ੀਗਰ ਸਦਨ ਇਸ ਕੇ ਉੱਠ ਜਾਓ।
ਨੂੰ ਆਗਿਆ ਦਿੱਤੀ ਛੇਤੀ ਉੱਠ ਕੇ ਪ੍ਰਿਥੀ ਚੰਦ ਦੇ ਘਰ ਦੇ ਵਿੱਚ ਚਲੇ ਜਾਵੋ।
ਕਹਾ ਪਹੁੰਚ ਇਹ ਬਾਤ ਸੁਣਾਵੋ।
ਇਹਦੇ ਘਰ ਦੇ ਵਿੱਚ ਪਹੁੰਚ ਕੇ ਇਹਦੀ ਘਰ ਵਾਲੀ ਨੂੰ ਇਹ ਬਚਨ ਆਖੋ।
ਪ੍ਰਿਥੀਏ ਨੇ ਕੀਨਸ ਇਸ਼ਨਾਨਾ।
ਪ੍ਰਿਥੀ ਚੰਦ ਨੇ ਇਸ਼ਨਾਨ ਕੀਤਾ ਹੈ।
ਚਾਹਤ ਸਤਿਗੁਰ ਪਾਸ ਪਿਆਨਾ।
ਹੁਣ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਲਈ ਉਹਨਾਂ ਦੇ ਕੋਲ ਜਾਣਾ ਚਾਹੁੰਦਾ ਹੈ।
ਜਾਮਾ ਪੈਰਨ ਹਿਤ ਮੰਗਵਾਵਤ।
ਉਸਨੇ ਆਪਣਾ ਜਾਮਾ ਪਹਿਨਣ ਵਾਸਤੇ ਮੰਗਵਾਇਆ ਹੈ।
ਪਠਿਓ ਮੋਏ ਆਇਵ ਉਤਲਾਵਤ।
ਮੈਨੂੰ ਪ੍ਰਿਥੀ ਚੰਦ ਜੀ ਨੇ ਭੇਜਿਆ ਤੇ ਉਹਨਾਂ ਦੀ ਆਗਿਆ ਮੰਨ ਕੇ ਮੈਂ ਤਤਕਾਲ ਹੀ ਤੁਹਾਡੇ ਕੋਲ ਚੱਲ ਆਇਆ ਹਾਂ।
ਸੁਣ ਸਿੱਖ ਗਯੋ ਗੁਰੂ ਪੁੰਨ ਕਹਿਓ।
ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਸਿੱਖ ਚਲਾ ਗਿਆ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਿਰਾਜੇ ਸਨ। ਸੋਢੀ ਸੁਲਤਾਨ ਪਾਤਸ਼ਾਹ ਦੇ ਦਰਬਾਰ ਵਿੱਚ ਸੰਗਤਾਂ ਬੈਠੀਆਂ ਤੇ ਪ੍ਰਿਥੀ ਚੰਦ ਦਾ ਪਾਜ ਉਘੇੜਨ ਵਾਸਤੇ ਮਹਾਰਾਜ ਜੀ ਫਿਰ ਇੱਕ ਦਫਾ ਕਹਿਣ ਲੱਗੇ।
ਇਸ ਕਾਗਦ ਮੈਂ ਕਾਜ ਨ ਲਹਿਓ।
ਆਖਣ ਲੱਗੇ ਪੁੱਤਰ ਜੇਕਰ ਉਹਨਾਂ ਕਾਗਜ਼ਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਤੇਰੇ ਕੰਮ ਆ ਸਕੇ।
ਹਮੋ ਦਿਖਾਵਤ ਕਿਉਂ ਨੈ ਸੋ।
ਤੇ ਫਿਰ ਉਹ ਜਿਹੜੇ ਕਾਗਜ਼ ਤੂੰ ਸਾਨੂੰ ਕਿਉਂ ਨਹੀਂ ਵਿਖਾਉਂਦਾ। ਇੱਕ ਪਾਸੇ ਤਾਂ ਕਹੀ ਜਾਂਦਾ ਵੀ ਉਹਨਾਂ ਵਿੱਚ ਕਿਹੜਾ ਕੋਈ ਇਹੋ ਜਿਹਾ ਕੰਮ ਹੈ ਜਿਸ ਕੰਮ ਦੇ ਨਾਲ ਤੁਹਾਡਾ ਕੋਈ ਕੰਮ ਰੁਕ ਜਾਏਗਾ। ਪੁੱਤਰ ਜੇ ਵਾਕਿਆ ਹੀ ਕੋਈ ਕੰਮ ਨਹੀਂ ਤੇ ਫਿਰ ਸਾਨੂੰ ਚਿੱਠੀਆਂ ਕਿਉਂ ਨਹੀਂ ਲਿਆ ਕੇ ਵਿਖਾਉਂਦਾ।
ਇਸ ਮੈਂ ਸਾਹਸ ਮਤ ਕੇ ਮਹੋ।
ਮਹਾਰਾਜ ਕਹਿੰਦੇ ਇਹਦੇ ਵਿੱਚ ਤੇਰੀ ਹੱਠ ਬੁੱਧੀ ਕਿਉਂ ਹੈ, ਤੂੰ ਕਿਉਂ ਇੰਨਾ ਜ਼ਿਆਦਾ ਹੱਠ ਧਾਰ ਕੇ ਬੈਠਾ ਹੈ।
ਸਿਮਰਨ ਕਰੋ ਜਹਾਂ ਸੋ ਧਰੀ।
ਫਿਰ ਕਹਿਣ ਲੱਗੇ ਪੁੱਤਰ ਚੇਤੇ ਕਰ, ਯਾਦ ਕਰ ਵੀ ਕਿੱਥੇ ਤੂੰ ਚਿੱਠੀ ਰੱਖੀ ਹੈ।
ਅੜੀ ਨਾ ਤਰੋ ਦੇਹੋ ਪਰ ਹਰੀ।
ਪੁੱਤਰ ਅੜੀ ਨਾ ਧਾਰਨ ਕਰ, ਆਪਣੀ ਅੜੀ ਛੱਡ ਕੇ ਪ੍ਰਤੀਕੂਲ ਨਾ ਚੱਲ। ਗੁਰੂ ਨਾਨਕ ਸਾਹਿਬ ਦਾ ਘਰ ਉਹਨਾਂ ਨੂੰ ਰਹਿਮਤਾ ਦਿੰਦਾ ਜਿਹੜੇ ਅਨੁਸਾਰੀ ਹੋ ਕੇ ਚੱਲਦੇ ਨੇ। ਸਾਡੇ ਬਚਨਾਂ ਦੇ ਅਨੁਸਾਰ ਹੋ ਕੇ ਸਾਨੂੰ ਚਿੱਠੀਆਂ ਦੇ ਦੇ।
ਭਾਵੀ ਨੇ ਪਰੇਰਿਓ ਨੈ ਮਾਨਾ।
ਕਵੀ ਜੀ ਕਹਿੰਦੇ ਭਾਵੀ ਨੇ ਪ੍ਰਿਥੀ ਚੰਦ ਨੂੰ ਪ੍ਰੇਰਿਆ ਸੀ, ਉਹਨੇ ਸਤਿਗੁਰਾਂ ਦੇ ਬਚਨ ਨਹੀਂ ਮੰਨੇ।
ਤੀਨ ਵਾਰ ਗੁਰ ਬਚੇ ਉਲਟਾਨਾ।
ਤਿੰਨ ਵਾਰ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਉਲਟਾ ਦਿੱਤਾ।
ਰਿਸ ਕਰ ਬੋਲਿਓ ਮੇਰੂ ਕਹਿਓ।
ਕ੍ਰੋਧ ਦੇ ਵਿੱਚ ਆ ਕਰਕੇ ਬੋਲਣ ਲੱਗਾ ਹੈ।
ਰਾਵਰ ਨੇ ਸਭ ਝੂਠੋ ਲਹਿਓ।
ਆਖਣ ਲੱਗਾ ਮਹਾਰਾਜ ਜੀ ਮੇਰਾ ਕਿਹਾ ਆਪ ਜੀ ਨੇ ਝੂਠਾ ਕਰਕੇ ਜਾਣਿਆ, ਤੁਸਾਂ ਇੱਕ ਵੀ ਮੇਰਾ ਬਚਨ ਸਤ ਕਰਕੇ ਨਹੀਂ ਮੰਨਿਆ।
ਸਪਤ ਮੋਏ ਤੁਮ ਚਰਨਨ ਕੇਰੀ।
ਮਹਾਰਾਜ ਜੀ ਮੈਨੂੰ ਤੁਹਾਡੇ ਚਰਨਾਂ ਦੀ ਸਹੁੰ ਲੱਗੇ।
ਜੇਕਰ ਪੱਤਰੀ ਮੈਂ ਕਿਤ ਹੇਰੀ।
ਜੇਕਰ ਮੈਂ ਚਿੱਠੀਆਂ ਕਿਤੇ ਵੇਖੀਆਂ ਹੋਵਣ, ਤੁਹਾਡੇ ਚਰਨਾਂ ਦੀ ਸਹੁੰ ਹੈ ਮੈਨੂੰ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਹਿ ਕੇ ਝੂਠੀ ਸਹੁੰ ਖਾ ਲਈ। ਗੁਰਮੁਖੋ, ਝੂਠੀ ਸਹੁੰ ਖਾਣ ਵਾਲਾ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਦੇਣਦਾਰ ਹੈ। ਗੁਰੂ ਕਲਗੀਧਰ ਜੀ ਦੇ ਜੀਵਨ ਵਿੱਚ ਇਹ ਕਥਾ ਆਉਂਦੀ ਹੈ ਕਿ ਮੇਰਾ ਸਿੱਖ ਨਾ ਝੂਠੀ ਸਹੁੰ ਚੁੱਕੇ ਤੇ ਨਾ ਸੱਚੀ ਸਹੁੰ ਚੁੱਕੇ। ਅਸੀਂ ਝੱਟ ਕਹਿ ਦਿੰਦੇ ਹਾਂ ਵੀ ਚਲੋ ਗੁਰੂ ਗ੍ਰੰਥ ਸਾਹਿਬ ਦੀ ਝੂਰੀ ਵਿੱਚ ਵੀ ਸਹੁੰ ਚੁੱਕਦੇ ਹਾਂ। ਇੱਥੇ ਦੋਨੇ ਦੇਣਦਾਰ ਨੇ, ਸੱਚੀ ਤੇ ਝੂਠੀ ਸਹੁੰ ਚੁੱਕਣ ਵਾਲੇ। ਇਸ ਵਾਸਤੇ ਕਦੇ ਵੀ ਆਪਣਾ ਪਾਪ ਕਹਿ ਲਈਏ ਜਾਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਝੂਠੀ ਤੇ ਸੱਚੀ ਸਹੁੰ ਸਿੱਖ ਨੇ ਕਦੇ ਵੀ ਨਹੀਂ ਚੁੱਕਣੀ। ਤੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਪ੍ਰਿਥੀ ਚੰਦ ਨੇ ਝੂਠੀ ਸਹੁੰ ਚੁੱਕ ਲਈ। ਮਹਾਰਾਜ ਤੁਹਾਡੇ ਚਰਨਾਂ ਦੀ ਸਹੁੰ, ਜੇਕਰ ਮੈਂ ਚਿੱਠੀਆਂ ਵੇਖੀਆਂ ਵੀ ਹੋਵਣ।
ਪਿਤ ਗੁਰ ਕੋ ਸਰਬੱਗ ਨ ਜਾਣਾ।
ਕਵੀ ਜੀ ਕਹਿੰਦੇ ਪ੍ਰਿਥੀ ਚੰਦ ਨੇ ਆਪਣੇ ਪਿਤਾ ਗੁਰੂ ਨੂੰ ਸਰਬੱਗ ਨਹੀਂ ਜਾਣਿਆ।
ਵੱਡ ਮਹਿਮਾ ਤੇਰੇ ਅਨੁਜਾਨਾ।
ਸਤਿਗੁਰਾਂ ਦੀ ਮਹਾਨ ਵੱਡੀ ਮਹਿਮਾ ਤੋਂ ਅਣਜਾਣ ਰਹਿ ਗਿਆ ਹੈ।
ਮਹਾ ਅਭਾਗ ਜਾਏ ਕੇ ਹੋਈ।
ਇਸ ਦੇ ਸੰਸਾਰ ਵਿੱਚ ਮਾੜੇ ਭਾਗ ਹੋਵਣ।
ਕਿਮ ਉੱਚੇ ਪਦ ਪ੍ਰਾਪਤ ਸੋਏ।
ਉਹਨੂੰ ਉੱਚਾ ਪਦ ਕਿਵੇਂ ਪ੍ਰਾਪਤ ਹੋ ਸਕਦਾ ਹੈ? ਪ੍ਰਿਥੀ ਚੰਦ ਉਹ ਸੀ ਜਿਹਦੇ ਸਭ ਤੋਂ ਮਾੜੇ ਭਾਗ ਸਨ, ਤੇ ਜਿਹਦੇ ਮਾੜੇ ਭਾਗ ਹੋਵਣ ਉਹਨੂੰ ਕਦੇ ਉੱਚੀ ਪਦਵੀ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਦਾਸ ਗਿਓ ਤੈ ਕੈ ਗ੍ਰਹਿ ਕਹਿਓ।
ਸਤਿਗੁਰਾਂ ਦਾ ਭੇਜਿਆ ਸੇਵਕ ਪ੍ਰਿਥੀ ਚੰਦ ਦੇ ਘਰ ਵਿੱਚ ਜਾ ਕੇ ਕਹਿਣ ਲੱਗਾ,
ਇਸ ਕੀ ਤ੍ਰਿਆ ਕੁਛ ਭੇਦ ਨ ਲਹਿਓ।
ਉਹਨੇ ਆਖਿਆ ਪ੍ਰਿਥੀ ਚੰਦ ਇਸ਼ਨਾਨ ਕਰਦਾ ਜੇ ਮਹਾਰਾਜ ਦੇ ਦਰਬਾਰ ਵਿੱਚ ਦਰਸ਼ਨਾਂ ਲਈ ਜਾਣਾ, ਉਹਦਾ ਜਾਮਾ ਦੇ ਦਿਓ, ਮੰਗਵਾਉਂਦੇ ਨੇ। ਉਹਦੀ ਇਸਤਰੀ ਬੀਬੀ ਕਰਮੋ ਨੇ ਰੰਚਕ ਮਾਤਰ ਵੀ ਭੇਦ ਨਹੀਂ ਜਾਣਿਆ ਕਿ ਅਸਲ ਦੇ ਵਿੱਚ ਇਹ ਜਾਮਾ ਕਿਉਂ ਮੰਗਵਾਇਆ ਗਿਆ ਹੈ।
ਕਰਮੋ ਨੇ ਤਬ ਪ੍ਰੇਰੀ ਦਾਸੀ।
ਬੀਬੀ ਕਰਮੋ ਨੇ ਆਪਣੀ ਦਾਸੀ ਨੂੰ ਪ੍ਰੇਰਿਆ, ਹੁਕਮ ਕੀਤਾ ਹੈ,
ਲਿਆਵਤ ਪੀ ਜਾਮਾ ਤਿਸ ਪਾਸੀ।
ਪ੍ਰਿਥੀ ਚੰਦ ਦਾ ਜਾਮਾ ਦਾਸੀ ਲੈ ਕਰਕੇ ਉਹਦੇ ਪਾਸ ਆਈ ਹੈ।
ਸਿੱਖ ਨੇ ਇਕੱਠੋ ਕਰ ਸੋ ਲਿਆ।
ਸਿੱਖ ਨੇ ਉਹ ਜਿਹੜਾ ਜਾਮਾ ਇਕੱਠਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਲਿਆਂਦਾ ਹੈ।
ਆਪਣੇ ਬਸਤਰ ਲਪੇਟ ਛੁਪਾ,
ਆਪਣੇ ਬਸਤਰਾਂ ਵਿੱਚ ਲਪੇਟ ਕੇ ਛੁਪਾ ਕੇ ਲੈ ਕੇ ਆਇਆ ਵੀ ਕਿਸੇ ਨੂੰ ਪਤਾ ਨਾ ਲੱਗੇ।
ਕੋਨੇ ਜਾਣ ਸਕੇ ਇਸ ਭਾਂਤੀ।
ਇਸ ਤਰ੍ਹਾਂ ਕੋਈ ਵੀ ਜਾਣ ਨਾ ਸਕੇ ਵੀ ਸਿੱਖ ਦੇ ਪਾਸ ਕਿਹਦੇ ਬਸਤਰ ਹਨ ਜਾਂ ਕਿਉਂ ਲੈ ਕੇ ਆਇਆ ਹੈ।
ਆਨ ਦਿਓ ਗੁਰ ਕੋ ਜੁੱਤ ਪਾਤੀ।
ਪੱਤਰੀਆਂ ਦੇ ਚਿੱਠੀਆਂ ਦੇ ਸਮੇਤ ਉਹ ਬਸਤਰ ਲਿਆ ਕੇ ਸਿੱਖ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਦੇ ਦਿੱਤਾ ਹੈ।
ਮਹਾਦੇਵ ਕੋ ਤਬੇ ਹਕਾਰਾ।
ਸਤਿਗੁਰੂ ਜੀ ਨੇ ਆਪਣੇ ਦੂਜੇ ਸਪੁੱਤਰ ਬ੍ਰਹਮ ਗਿਆਨੀ ਮਹਾਂਪੁਰਖ, ਜਿਨ੍ਹਾਂ ਦੀ ਅੰਦਰ ਦੀ ਅਵਸਥਾ ਜਿਹੜੀ ਸੀ ਬੜੇ ਟਿਕਾਓ ਵਾਲੀ, ਸਦਾ ਬਿਰਤੀ ਬ੍ਰਹਮਾਕਾਰ ਰਹਿੰਦੀ ਸੀ, ਬਾਬਾ ਮਹਾਦੇਵ ਜੀ ਨੂੰ ਆਪਣੇ ਪਾਸ ਬੁਲਾਇਆ ਹੈ।
ਅਪਰ ਦੀਵਾਨ ਲਗਾਇਓ ਸਾਰਾ।
ਇਸ ਤੋਂ ਇਲਾਵਾ ਮਹਾਰਾਜ ਨੇ ਆਪਣਾ ਦੀਵਾਨ ਸਜਾ ਲਿਆ। ਜਿੰਨੀਆਂ ਵੀ ਸੰਗਤਾਂ ਸਨ, ਸਾਰੀਆਂ ਸੰਗਤਾਂ ਨੂੰ ਆਗਿਆ ਕੀਤੀ ਵੀ ਸਾਡੇ ਦਰਬਾਰ ਵਿੱਚ ਹਾਜ਼ਰ ਹੋਵੋ।
ਸਿਆਣੇ ਸਿੱਖ ਅਨੇਕ ਸੁਹਾਏ।
ਗੁਰੂ ਘਰ ਦੇ ਵਿੱਚ ਰਹਿਣ ਵਾਲੇ ਅਨੇਕਾਂ ਹੀ ਸਿਆਣੇ ਮੁੱਖ ਸਿੱਖ ਦਰਬਾਰ ਵਿੱਚ ਸ਼ੋਭਾ ਪਾ ਰਹੇ ਹਨ।
ਸਮਚਿਤ ਜਿਨੋ ਵਿਕਾਰ ਬਿਹਾਏ।
ਜਿਨ੍ਹਾਂ ਦੀ ਬਿਰਤੀ ਸਦਾ ਇੱਕ ਰਸ ਰਹਿਣ ਵਾਲੀ ਹੈ ਤੇ ਜਿਨ੍ਹਾਂ ਅੰਦਰ ਦੇ ਵਿਕਾਰ ਨਿਵਿਰਤ ਕਰ ਦਿੱਤੇ ਹਨ।
ਉਹ ਸਤਿਗੁਰ ਕੇ ਮੁੱਖ ਕੋ ਦੇਖਤ।
ਸਾਰੇ ਸਿੱਖ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਮੁਖਲੇ ਵੱਲ ਵੇਖਦੇ ਹਨ।
ਉਹ ਪ੍ਰਿਥੀਏ ਕੀ ਕ੍ਰਾਂਤ ਪਰੇਖਤ।
ਕੋਈ ਪ੍ਰਿਥੀ ਚੰਦ ਦੇ ਚਿਹਰੇ ਦੀ ਕ੍ਰਾਂਤੀ ਪਰਖਦਾ, ਉਹਦਾ ਇੱਕ ਰੰਗ ਆਵੇ ਤੇ ਇੱਕ ਜਾਵੇ ਵੀ ਪਤਾ ਨੀ ਕੀ ਬਣੇਗਾ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਝੂਠ ਵੀ ਬੋਲੇ, ਚਿੱਠੀਆਂ ਵੀ ਲਕੋਈਆਂ, ਝੂਠੀ ਸਹੁੰ ਵੀ ਖਾਧੀ। ਇਸ ਤਰ੍ਹਾਂ ਕੋਈ ਸਿੱਖ ਕਦੇ ਸਤਿਗੁਰੂ ਜੀ ਵੱਲ ਵੇਖਦਾ ਤੇ ਕੋਈ ਪ੍ਰਿਥੀ ਚੰਦ ਦੇ ਚਿਹਰੇ ਵੱਲ ਵੇਖਦਾ ਹੈ।
ਉਨ ਗੁਰ ਸਭਨ ਸੁਣਾਏ ਉਚਾਰ।
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰੇ ਸਿੱਖਾਂ ਨੂੰ ਉਚਾਰ ਕੇ ਬਚਨ ਆਖਿਆ ਹੈ।
ਅਜੋ ਸਮਝ ਤੂੰ ਕਹਿਓ ਹਮਾਰੋ।
ਪਾਤਸ਼ਾਹ ਕਹਿਣ ਲੱਗੇ ਪੁੱਤਰ, ਅਜੇ ਵੀ ਤੂੰ ਸਾਡਾ ਕਿਹਾ ਬਚਨ ਮੰਨ ਕੇ ਸਮਝ ਜਾ।
ਦੇਹੋ ਪਤ੍ਰਿਕਾ ਜਹਾਂ ਦੁਰਾਈ,
ਜਿੱਥੇ ਵੀ ਚਿੱਠੀਆਂ ਲੁਕੋ ਕੇ ਰੱਖੀਆਂ ਨੇ ਲਿਆ ਕੇ ਸਾਨੂੰ ਦੇ ਦੇ।
ਤੇਰੋ ਕਾਜ ਨਾ ਬਿਗੜੇ ਰਾਈ,
ਜੇ ਚਿੱਠੀਆਂ ਦੇ ਦੇਗਾ ਤੇ ਤੇਰਾ ਰਾਈ ਮਾਤਰ ਵੀ ਕੰਮ ਨਹੀਂ ਵਿਗੜੇਗਾ।
ਜੇ ਨਾ ਦੇ ਸੁਧਰੇ ਕੁਛ ਨਾਈ,
ਪੁੱਤਰ ਜੇ ਚਿੱਠੀਆਂ ਨਾ ਦਿੱਤੀਆਂ ਤੇਰਾ ਕੁਝ ਸੁਧਰਨਾ ਨਹੀਂ।
ਨਾ ਹੱਕ ਪਰਿਓ ਮਹਾ ਹੱਠ ਮਾਈ,
ਤੂੰ ਬਿਨਾਂ ਕਿਸੇ ਕਾਰਨ ਤੋਂ ਇੰਨੇ ਜਿਆਦੇ ਹੱਠ ਦੇ ਵਿੱਚ ਪਿਆ ਹੈ।
ਅਲਪ ਵਸਤ ਤੇ ਮਹਿਦ ਬਿਗਾਰੇ,
ਤੂੰ ਛੋਟੀ ਵਸਤੂ ਕਰਕੇ ਇੰਨਾ ਭਾਰੀ ਵੱਡਾ ਵਿਗਾੜ ਕਰ ਰਿਹਾ, ਭਾਰੀ ਨੁਕਸਾਨ ਕਰ ਰਿਹਾ ਹੈ।
ਕਿਉਂ ਤੂੰ ਕਰ ਤੋ ਬਿਨਾਂ ਵਿਚਾਰੇ,
ਬਿਨਾਂ ਵਿਚਾਰ ਤੋਂ ਤੂੰ ਇਤਨਾ ਜਿਆਦਾ ਹੱਠ ਕਿਉਂ ਕਰ ਰਿਹਾ, ਕਿਉਂ ਇੰਨਾ ਜਿਆਦਾ ਆਪਣਾ ਨੁਕਸਾਨ ਕਰ ਰਿਹਾ ਹੈ।
ਸਗਰੀ ਸਭਾ ਸੁਨਤ ਤੇ ਸਥਾਨ,
ਸਤਿਗੁਰੂ ਜੀ ਦੇ ਦਰਬਾਰ ਵਿੱਚ ਸਾਰੀ ਸਭਾ ਮਹਾਰਾਜ ਜੀ ਦੇ ਬਚਨ ਸੁਣ ਰਹੀ ਹੈ।
ਕਹੇ ਨਾ ਸਮਝਿਓ ਮੈਦ ਅਜਾਨ,
ਪਰ ਵੱਡਾ ਅਣਜਾਣ ਮੂਰਖ ਪ੍ਰਿਥੀ ਚੰਦ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਨੂੰ ਫੇਰ ਵੀ ਨਾ ਸਮਝਿਆ।
ਕਹਿਤ ਪਿਓ ਬਿਪਰੇ ਹੀ ਫੇਰੇ,
ਸਤਿਗੁਰੂ ਮਹਾਰਾਜ ਨੇ ਜਿੰਨੇ ਵੀ ਬਚਨ ਆਖੇ ਨੇ ਉਹਨੇ ਹਰ ਵਾਰੀ ਮਹਾਰਾਜ ਦੇ ਬਚਨਾਂ ਦੇ ਉਲਟੇ ਜਵਾਬ ਦਿੱਤਾ ਹੈ, ਕਿਉਂਕਿ ਸਿਆਣਾ ਸਿੱਖ ਰਮਜ ਫੜ ਲੈਂਦਾ ਨਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਦਫਾ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਜੀ ਕਿੰਨੀ ਰਾਤ ਹੋਈ? ਕਹਿੰਦੇ ਜੀ ਅੱਧੀ ਰਾਤ ਹੋਈ ਹੈ। ਮਹਾਰਾਜ ਕਹਿੰਦੇ ਤੁਹਾਨੂੰ ਅਜੇ ਪਤਾ ਨਹੀਂ ਲੱਗਿਆ? ਮਹਾਰਾਜ ਗਰੀਬ ਨਵਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਸਾਹਿਬ ਜੀ ਦੇ ਰੂਪ ਵਿੱਚ ਸੇਵਾ ਕਰਦੇ ਸਨ, ਉਹਨਾਂ ਨੂੰ ਆਖਿਆ ਕਿੰਨੀ ਰਾਤ ਹੋਈ ਹੈ? ਪਹਿਲਾਂ ਤਾਂ ਕਹਿੰਦੇ ਮਹਾਰਾਜ ਅੱਧੀ ਰਾਤ ਹੋਈ ਹੈ। ਮਹਾਰਾਜ ਜੀ ਕਹਿੰਦੇ ਧਿਆਨ ਨਾਲ ਵੇਖੋ, ਅੱਖਾਂ ਵਿੱਚ ਨੀਂਦ ਹੈ, ਬਸ ਰਮਜ ਸਮਝ ਗਏ ਇੱਥੋਂ। ਕਹਿੰਦੇ ਪਾਤਸ਼ਾਹ ਜਿੰਨੀ ਰਾਤ ਬਤੀਤ ਕਰਾ ਦਿੱਤੀ ਤੁਸਾਂ ਓਨੀ ਬਤੀਤ ਹੋ ਗਈ ਹੈ, ਤੇ ਜਿੰਨੀ ਰੱਖ ਲਈ ਓਨੀ ਰਹਿ ਗਈ ਹੈ। ਸਮਝਦਾਰ ਸਿੱਖ ਗੁਰੂ ਦੀ ਰਮਜ ਨੂੰ ਸਮਝ ਲੈਂਦਾ, ਉਹਨੂੰ ਭੇਦ ਦਾ ਪਤਾ ਲੱਗ ਜਾਂਦਾ। ਤੇ ਮਹਾਰਾਜ ਬਾਰ ਬਾਰ ਉਹਨੂੰ ਇਹੀ ਗੱਲ ਸਮਝਾ ਰਹੇ ਸਨ, ਪੁੱਤਰ ਜੇ ਚਿੱਠੀ ਲੁਕਾਈ ਹੈ ਤੇ ਲੱਭ ਲਿਆ, ਕਿਉਂਕਿ ਜੇ ਬਾਅਦ ਵਿੱਚ ਅਸਾਂ ਲੱਭੀ ਤੇ ਫਿਰ ਨੁਕਸਾਨ ਤੇਰਾ ਵੱਡਾ ਹੋ ਜਾਣਾ। ਗੁਰੂ ਸਾਹਿਬ ਜੀ ਨੇ ਘੱਟੋ ਘੱਟ ਚਾਰ ਵਾਰੀ ਬਚਨ ਉਹਨੂੰ ਆਖੇ, ਪਰ ਉਹਨੇ ਹਰ ਵਾਰੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦਾ ਉਲਟ ਜਵਾਬ ਦਿੱਤਾ ਹੈ।
ਪੱਤਰੀ ਤੇ ਕਿਆ ਬਨਵ ਵਡੇਰੇ,
ਆਖਣ ਲੱਗਾ ਮਹਾਰਾਜ ਪੱਤਰੀ ਨਾਲ ਮੈਂ ਕਿਹੜਾ ਵੱਡਾ ਬਣ ਜਾਣਾ ਹੈ।
ਕਹਿ ਟਿਗ ਰਾਖ ਰਾਜ ਕਹਿ ਲੇਵੋ,
ਜਾਂ ਫਿਰ ਉਹਨਾਂ ਚਿੱਠੀਆਂ ਨੂੰ ਆਪਣੇ ਕੋਲ ਰੱਖ ਕੇ ਮੈਂ ਕਿਹੜਾ ਰਾਜ ਲੈ ਲੈਣਾ ਹੈ।
ਦੁਰਲੱਭ ਵਸਤ ਕਿਆ ਤਿਸ ਤੇ ਸੇਵੋ,
ਇਹੋ ਜੀ ਉਹ ਕਿਹੜੀ ਦੁਰਲੱਭ ਵਸਤੂ ਹੈ ਵੀ ਜਿਹਨੂੰ ਮੈਂ ਪ੍ਰਾਪਤ ਕਰਕੇ ਭੋਗ ਲਵਾਂਗਾ, ਜਿਹਦਾ ਰਸ ਆਨੰਦ ਮੈਂ ਮਾਣ ਲਵਾਂਗਾ।
ਸੁਣ ਸ਼੍ਰੀ ਰਾਮਦਾਸ ਬਚ ਕਹੀ,
ਇਹ ਬਚਨ ਸੁਣ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਕਹਿਣ ਲੱਗੇ,
ਵਡਿਆਈ ਤੋਂ ਭਾਗ ਨਾ ਆਹੇ।
ਮਹਾਰਾਜ ਕਹਿਣ ਲੱਗੇ ਪ੍ਰਿਥੀ ਚੰਦ, ਵਡਿਆਈ ਤੇਰੇ ਭਾਗਾਂ ਦੇ ਵਿੱਚ ਨਹੀਂ ਹੈ।
ਕਹਾਂ ਨਿਲਾਇਕ ਰਾਜ ਕਮਾਵੇ,
ਤੂੰ ਰਾਜ ਦੀ ਗੱਲ ਕਰਦਾ, ਤੇਰੇ ਜਿਹਾ ਨਲਾਇਕ ਕਿੱਥੇ ਰਾਜ ਦੀ ਕਮਾਈ ਕਰੇਗਾ।
ਦੁਰਲੱਭ ਵਸਤ ਬਿਨ ਭਾਗ ਨਾ ਪਾਵੇ,
ਰਹੀ ਗੱਲ ਦੁਰਲੱਭ ਵਸਤੂ ਦੀ, ਜਿਹੜੀ ਦੁਰਲੱਭ ਵਸਤੂ ਹੁੰਦੀ ਹੈ ਨਾ ਉਹ ਬਿਨਾਂ ਭਾਗਾਂ ਤੋਂ ਕਦੇ ਪ੍ਰਾਪਤ ਨਹੀਂ ਹੁੰਦੀ।
ਬੁੱਢੋ ਆਦਿਕ ਸਿੱਖ ਸਭ ਹੇਰੇ,
ਸਤਿਗੁਰੂ ਜੀ ਦੇ ਦਰਬਾਰ ਵਿੱਚ ਬਾਬਾ ਬੁੱਢਾ ਜੀ ਆਦਿਕ ਸਾਰੇ ਸਿੱਖ ਵੇਖ ਰਹੇ ਹਨ।
ਤਬ ਸੋ ਜਾਮਾ ਧਰਿਓ ਅਗੇਰੇ,
ਮਹਾਰਾਜ ਸੱਚੇ ਪਾਤਸ਼ਾਹ ਨੇ ਦਾਸ ਕੋਲੋਂ ਜਾਮਾ ਲੈ ਕੇ ਮੂਹਰੇ ਰੱਖ ਦਿੱਤਾ ਹੈ।
ਕਹਿਓ ਗੁਰੂ ਜਾਮਾ ਪਿਕ ਲੇਹੋ,
ਮਹਾਰਾਜ ਕਹਿੰਦੇ ਪ੍ਰਿਥੀ ਚੰਦ ਆ ਜਿਹੜਾ ਜਾਮਾ ਵੇਖ,
ਹੈ ਕੇ ਨਹੀਂ ਤੂੰ ਗਰ ਕੋ ਇਹੋ,
ਇਹ ਜਿਹੜਾ ਜਾਮਾ ਤੇਰੇ ਗਲਦਾ ਕੇ ਨਹੀਂ, ਤੂੰ ਇਸ ਨੂੰ ਪਹਿਨਦਾ ਕੇ ਨਹੀਂ, ਕੀ ਇਹ ਜਾਮਾ ਤੇਰਾ ਹੈ? ਮਹਾਰਾਜ ਨੇ ਪ੍ਰਿਥੀ ਚੰਦ ਨੂੰ ਪੁੱਛਿਆ ਹੈ।
ਦੇਖਿਓ ਧਰਿਓ ਕਹਿਓ ਇਹ ਮੇਰਾ,
ਜਾਮਾ ਵੇਖ ਕੇ ਕਹਿਣ ਲੱਗਾ ਮਹਾਰਾਜ ਜੀ ਇਹ ਜਾਮਾ ਮੇਰਾ ਹੈ।
ਘਰ ਤੇ ਕਿਨ ਆਨਿਓ ਇਸ ਬੇਰਾ,
ਇਸ ਵਕਤ ਮੇਰੇ ਘਰ ਵਿੱਚ ਇਹ ਜਾਮਾ ਕੌਣ ਲੈ ਕੇ ਆਇਆ ਹੈ?
ਗੁਰੂ ਕਹਿਓ ਇਸ ਜੇਬ ਮਜਾਰੀ,
ਮਹਾਰਾਜ ਕਹਿੰਦੇ ਪ੍ਰਿਥੀ ਚੰਦ ਵਲ ਛਲ ਛੱਡ ਦੇ ਇਸ ਜਾਮੇ ਦੀ ਜੇਬ ਦੇ ਵਿੱਚ,
ਨਿਜ ਕਰ ਸੋ ਅਬ ਲਿਹੋ ਨਿਕਾਰੀ,
ਆਪਣੇ ਹੱਥਾਂ ਦੇ ਨਾਲ ਚਿੱਠੀਆਂ ਬਾਹਰ ਕੱਢ।
ਕਹਿਣ ਲੱਗਿਓ ਮੈਂ ਤੋਂ ਨੈ ਪਾਈ,
ਆਖਣ ਲੱਗਾ ਮੈਂ ਤਾਂ ਚਿੱਠੀਆਂ ਜੇਬ ਚ ਪਾਈਆਂ ਹੀ ਕੋਈ ਨਹੀਂ, ਹੁਣ ਉਹਨੂੰ ਕਿਵੇਂ ਪਤਾ ਵੀ ਇਹਦੀ ਜੇਬ ਚ ਚਿੱਠੀਆਂ ਨੇ? ਮਹਾਰਾਜ ਕਹਿੰਦੇ ਚਿੱਠੀਆਂ ਬਾਹਰ ਕੱਢ ਇਹਦੇ ਵਿੱਚੋਂ, ਕਹਿੰਦਾ ਵੀ ਮਹਾਰਾਜ ਮੈਂ ਕਿਹੜਾ ਇਹਦੇ ਵਿੱਚ ਚਿੱਠੀਆਂ ਪਾਈਆਂ ਹਨ।
ਇਸ ਮੈਂ ਪਾਤੀ ਕਹਿੰਦੇ ਆਈ,
ਅਗਰ ਇਸ ਜਾਮੇ ਵਿੱਚ ਚਿੱਠੀਆਂ ਨੇ ਤੇ ਫਿਰ ਕਿੱਥੋਂ ਆ ਗਈਆਂ ਹਨ।
ਸ਼੍ਰੀ ਮੁਖ ਪੰਨਿਓ ਨਾ ਫੇਰ ਕਰੀਜੇ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪ੍ਰਿਥੀ ਚੰਦ ਵਲੇਵਾ ਨਾ ਕਰ,
ਨਿਜ ਕਰ ਤੇ ਕਾਗਦ ਨਿਕਸੀਜੇ।
ਆਪਣੇ ਹੱਥਾਂ ਦੇ ਨਾਲ ਇਸ ਜਾਮੇ ਦੀ ਜੇਬ ਦੇ ਵਿੱਚੋਂ ਸਾਰੇ ਕਾਗਜ਼ ਬਾਹਰ ਕੱਢ।
ਚੱਪਿਓ ਲਾਜ ਤੇ ਸਭਾ ਮਜਾਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਣ ਕੇ ਸ਼ਰਮ ਦੇ ਨਾਲ ਪ੍ਰਿਥੀ ਚੰਦ ਸਾਰੀ ਸਭਾ ਵਿੱਚ ਖਿੱਚ ਗਿਆ ਹੈ।
ਜੇਬ ਵਿਖੇ ਆਪਣੋ ਕਰ ਡਾਰਾ,
ਉਹਨੇ ਆਪਣੇ ਜਾਮੇ ਦੀ ਜੇਬ ਦੇ ਵਿੱਚ ਹੱਥ ਪਾਇਆ ਹੈ।
ਗਨ ਕਾਗਜ਼ ਸੇ ਸਕਲ ਨਿਕਾਸੇ,
ਉਹਦੇ ਵਿੱਚੋਂ ਬਹੁਤ ਸਾਰੇ ਕਾਗਜ਼ ਬਾਹਰ ਕੱਢ ਲਏ ਹਨ।
ਸਭ ਲੇਕਰ ਸਤਿਗੁਰ ਨਿਜ ਪਾਸੇ।
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਿਥੀ ਚੰਦ ਦੇ ਹੱਥੋਂ ਕਾਗਜ਼ ਆਪਣੇ ਹੱਥਾਂ ਵਿੱਚ ਲੈ ਲਏ ਹਨ।
ਪੱਤਰੀ ਦੋਨੋ ਤੁਰਤ ਨਿਕਾਰੀ,
ਉਹਨਾਂ ਕਾਗਜ਼ਾਂ ਦੇ ਵਿੱਚੋਂ ਚੁਣ ਕੇ ਦੋ ਚਿੱਠੀਆਂ ਮਹਾਰਾਜ ਨੇ ਕੱਢੀਆਂ ਹਨ।
ਬਿਸਮਤ ਪੇ ਸਭ ਸਭਾ ਨਿਹਾਰੀ,
ਉਹਨਾਂ ਚਿੱਠੀਆਂ ਨੂੰ ਵੇਖ ਕੇ ਸਾਰੀ ਸਭਾ ਬੜੀ ਹੈਰਾਨ ਹੋ ਗਈ ਹੈ।
ਕਰ ਪਰ ਧਰ ਕਰ ਗੁਰੂ ਉਚਾਰੀ,
ਉਹਨਾਂ ਚਿੱਠੀਆਂ ਨੂੰ ਆਪਣੇ ਕਰ ਕਮਲਾਂ ਵਿੱਚ ਰੱਖ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ,
ਕਿਆ ਗੁਰਮੁਖ ਇਹ ਕਰੋ ਵਿਚਾਰੀ।
ਮਹਾਰਾਜ ਕਹਿਣ ਲੱਗੇ ਵੀ ਕੀ ਇਹ ਗੁਰਮੁਖਾਂ ਵਾਲਾ ਕੰਮ ਹੈ। ਵਿਅੰਗ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਵਾਰੰਬਾਰ ਝੂਠ ਬੋਲੀ ਜਾ ਰਿਹਾ ਹੈ, ਤੈਨੂੰ ਵਾਰ ਵਾਰ ਅਸੀਂ ਪੁੱਛ ਰਹੇ ਹਾਂ ਤੇ ਤੂੰ ਆਖਦਾ ਵੀ ਮੇਰੇ ਕੋਲ ਤਾਂ ਚਿੱਠੀਆਂ ਹੈ ਕੋਈ ਨਹੀਂ, ਤੇ ਗੁਰਮੁਖਾਂ ਵਾਲਾ ਕੀ ਇਹ ਕੰਮ ਹੈ, ਚਿੱਠੀਆਂ ਤੇਰੇ ਹੀ ਜਾਮੇ ਵਿੱਚੋਂ ਨਿਕਲੀਆਂ ਹਨ।
ਬੜੋ ਗਰੀਬ ਕਪਟ ਤੇ ਹੀਣਾ।
ਮਹਾਰਾਜ ਕਹਿੰਦੇ ਬੜਾ ਵੱਡਾ ਗਰੀਬ ਹੈ, ਕਪਟ ਤੋਂ ਖਾਲੀ ਹੈ। ਇਹ ਵਿਅੰਗਮਈ ਬੋਲ ਨੇ ਮਹਾਰਾਜ ਜੀ ਦੇ। ਕਹਿਣ ਲੱਗੇ ਵੀ ਬੜਾ ਵੱਡਾ ਗਰੀਬ ਹੈ, ਤੂੰ ਕਪਟ ਤੋਂ ਹੀਣਾ ਹੈ।
ਨਹੀਂ ਕੁਟਿਲਤਾ ਦੀਰਗ ਮੀਣਾ।
ਮਹਾਰਾਜ ਕਹਿੰਦੇ ਵੀ ਤੇਰੇ ਅੰਦਰ ਤਾਂ ਕੋਈ ਕੁਟਿਲਤਾ ਨਹੀਂ, ਏਡਾ ਵੱਡਾ ਤੂੰ ਮੀਣਾ ਹੈ। ਸਤਿਗੁਰ ਜੀ ਨੇ ਇਹ ਬਚਨ ਮੀਣਾ ਸ਼ਬਦ ਜਿਹੜਾ ਇਹਦੇ ਵਾਸਤੇ ਵਰਤਿਆ। ਰਾਜਸਥਾਨ ਦੇ ਵਿੱਚ ਉਸ ਸਮੇਂ ਵਿੱਚ ਕੁਝ ਅਜਿਹੇ ਲੋਕ ਹੁੰਦੇ ਸਨ, ਲੁੱਟਾ ਖੋਹਾਂ ਕਰਨ ਵਾਲੇ, ਜਿਨ੍ਹਾਂ ਨੂੰ ਮੀਣਾ ਸ਼ਬਦ ਕਹਿ ਕੇ ਪੁਕਾਰਿਆ ਜਾਂਦਾ ਸੀ। ਤੇ ਮਹਾਰਾਜ ਜੀ ਕਹਿੰਦੇ ਤੇਰੇ ਵਿੱਚ ਕੋਈ ਕੁਟਿਲਤਾ ਨਹੀਂ, ਏਡਾ ਵੱਡਾ ਤੂੰ ਮੀਣਾ ਹੈ।
ਔਰ ਕਲੋ ਹੱਠ ਕੋ ਨਿਰਭਈਆ,
ਤੂੰ ਅੰਤ ਤਾਈ ਆਪਣੇ ਹੱਠ ਨੂੰ ਨਿਭਾਇਆ ਹੈ।
ਭਇਓ ਨਿਲਾਇਕ ਗੁਰਕੁਲ ਮਹੀਆ,
ਗੁਰੂ ਨਾਨਕ ਸਾਹਿਬ ਦੀ ਕੁਲ ਦੇ ਵਿੱਚ ਤੂੰ ਏਡਾ ਭਾਰੀ ਵੱਡਾ ਨਲਾਇਕ ਪੈਦਾ ਹੋਇਆ ਹੈ।
ਸੰਤਤ ਸਹਿਤ ਤੋਹੇ ਕੋ ਤਿਆਗਾ,
ਅਸੀਂ ਤੇਰੀ ਸੰਤਾਨ ਦੇ ਸਹਿਤ ਤੇਰਾ ਤਿਆਗ ਕਰ ਦਿੱਤਾ ਹੈ।
ਨਹੀਂ ਊਚ ਪਦ ਇਸ ਕੋ ਭਾਗਾ।
ਮਹਾਰਾਜ ਜੀ ਕਹਿੰਦੇ ਤੇਰੇ ਭਾਗਾਂ ਦੇ ਵਿੱਚ ਉੱਚੀ ਪਦਵੀ ਦੀ ਦਾਤ ਨਹੀਂ ਹੈ, ਤੈਨੂੰ ਉੱਚੀ ਪਦਵੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਵਡਿਆਈ ਨਹੀਂ ਪ੍ਰਾਪਤ ਹੋ ਸਕਦੀ।
ਲਿਓ ਅਚਲ ਅਪ ਜਸ ਜਗ ਮਾਈ,
ਤੂੰ ਇਸ ਜਗਤ ਦੇ ਵਿੱਚ ਅਚਲ ਅਪ ਜਸ ਪ੍ਰਾਪਤ ਕਰੇਗਾ। ਅਚਲ ਦਾ ਭਾਵ ਨਾ ਮਿਟਣ ਵਾਲੀ ਤੇਰੀ ਨਿੰਦਿਆ ਹੋਵੇਗੀ, ਰਹਿੰਦੇ ਸੰਸਾਰ ਵਿੱਚ ਲੋਕ ਤੇਰੀ ਬਦਨਾਮੀ ਕਰਨਗੇ, ਤੇਰੀ ਨਿੰਦਿਆ ਕਰਨਗੇ।
ਕਿਆ ਇਨ ਕੀਨ ਮਿਟਿਓ ਪੁਨ ਨਾਈ।
ਮਹਾਰਾਜ ਜੀ ਕਹਿੰਦੇ ਜੋ ਕੁਝ ਤੂੰ ਕੀਤਾ ਹੈ ਨਾ, ਉਹ ਕਦੇ ਹੁਣ ਮਿਟਣਾ ਨਹੀਂ, ਉਹ ਕਲੰਕ ਤੇਰੇ ਮੱਥੇ ਦੇ ਉੱਪਰ ਲੱਗ ਗਿਆ, ਉਹਨੂੰ ਕੋਈ ਧੋ ਨਹੀਂ ਸਕਦਾ।
ਇਸ ਕੀ ਸੰਤਤ ਉਪਜੈ ਜੋਏ।
ਗੁਰਦੇਵ ਕਹਿੰਦੇ ਪ੍ਰਿਥੀ ਚੰਦ ਦੇ ਘਰ ਦੇ ਵਿੱਚ ਇਹਦੀ ਜਿਹੜੀ ਸੰਤਾਨ ਪੈਦਾ ਹੋਵੇਗੀ,
ਗੁਰ ਸਿੱਖਨ ਕੇ ਸਿੱਖ ਸੋਏ,
ਅਗੋਂ ਮੇਰੇ ਸਿੱਖਾਂ ਦੇ ਜਾ ਕੇ ਸਿੱਖ ਬਣਨਗੇ।
ਤੂੰ ਸੰਗਤ ਕੋ ਮੇਲ ਬਣੇ ਹੈ,
ਫਿਰ ਕਿਤੇ ਜਾ ਕਰਕੇ ਤੇਰੀ ਸੰਗਤ ਦਾ ਮੇਲ ਬਣੇਗਾ।
ਨਾ ਤੁਰ ਵੈਰ ਮੁਖੀ ਇਹੋ ਰਹੇ,
ਤੇ ਨਹੀਂ ਤਾਂ ਤੂੰ ਫਿਰ ਬਾਹਰ ਮੁਖੀ ਰਹੇਗਾ, ਤੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਥਾਂ ਜਗ੍ਹਾ ਪ੍ਰਾਪਤ ਨਹੀਂ ਹੋਵੇਗੀ। ਸੰਗਤ ਨੇ ਵੀ ਤਿਆਗ ਕੀਤਾ ਪ੍ਰਿਥੀ ਚੰਦ ਦਾ, ਤੇ ਸੰਗਤ ਨੇ ਪ੍ਰਿਥੀ ਚੰਦ ਦੀ ਸੰਤਾਨ ਦਾ ਵੀ ਤਿਆਗ ਕੀਤਾ। ਬਾਅਦ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਮਾਲਵੇ ਦੀ ਧਰਤੀ ਤੇ ਗਏ ਸਨ, ਫਿਰ ਉੱਥੇ ਇਹਨਾਂ ਦੀ ਸੰਤਾਨ ਨੇ ਜਾ ਕੇ ਅੱਗੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੁਆਫੀ ਵੀ ਮੰਗੀ, ਉਹਨਾਂ ਨੇ ਬੇਨਤੀ ਵੀ ਕੀਤੀ ਮਹਾਰਾਜ ਜੀ ਦੇ ਚਰਨਾਂ ਵਿੱਚ। ਪਰ ਜੋ ਪ੍ਰਿਥੀ ਚੰਦ ਨੇ ਕੀਤਾ, ਉਹਦਾ ਕੀਤਾ ਹੋਇਆ ਨਾ ਕਦੇ ਮਿਟ ਸਕਦਾ, ਨਾ ਉਹਨੂੰ ਕੋਈ ਮਿਟਾ ਸਕਦਾ, ਰਹਿੰਦੀ ਦੁਨੀਆਂ ਤੱਕ ਉਹਦਾ ਆਪ ਜਸ ਇਸੇ ਤਰ੍ਹਾਂ ਹੀ ਹੋਣਾ। ਕਿਉਂਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲੇਗੀ ਨਾ, ਜਿਹੜਾ ਸ਼ਬਦ ਮੇਰੇ ਪਾਤਸ਼ਾਹ ਨੇ ਉਚਾਰਨ ਕੀਤਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਓ ਝਗੜਤ ਪਾਪ। ਤੇ ਗੱਲ ਪ੍ਰਿਥੀ ਚੰਦ ਦੀ ਚੱਲੇਗੀ, ਜਿਹੜਾ ਪ੍ਰਿਥੀ ਚੰਦ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨਾਲ ਝਗੜਦਾ ਸੀ, ਉਹਦੇ ਝਗੜੇ ਤੋਂ ਹੀ ਮਹਾਰਾਜ ਨੇ ਪਾਵਨ ਸ਼ਬਦ ਉਚਾਰਨ ਕੀਤਾ। ਤੇ ਜਦੋਂ ਇਸ ਸ਼ਬਦ ਦੀ ਵਿਚਾਰ ਚੱਲਣੀ ਹੈ ਤੇ ਨਾਲ ਫਿਰ ਗੱਲ ਪ੍ਰਿਥੀ ਚੰਦ ਦੀ ਜ਼ਰੂਰ ਚੱਲਣੀ ਹੈ। ਮਹਾਰਾਜ ਕਹਿੰਦੇ, ਇਹੋ ਜਿਹਾ ਕਲੰਕ ਤੂੰ ਖੱਟ ਲਿਆ, ਇਹੋ ਜਿਹਾ ਅਪਰਾਧ ਤੂੰ ਕੀਤਾ ਹੈ, ਰਹਿੰਦੇ ਦੁਨੀਆਂ ਤੱਕ ਤੇਰਾ ਸੰਸਾਰ ਵਿੱਚ ਅਪ ਜਸ ਹੁੰਦਾ ਰਹੇਗਾ, ਤੂੰ ਭਾਰੀ ਦੁੱਖਾਂ ਦੀ ਪ੍ਰਾਪਤੀ ਕਰੇਗਾ। ਪਰ ਐਸਾ ਹੀ ਹੋਇਆ ਸੀ ਪ੍ਰਿਥੀ ਚੰਦ ਦੇ ਨਾਲ, ਨਾ ਗੁਰਤਾ ਗੱਦੀ ਵਡਿਆਈ ਇਹਦੇ ਭਾਗਾਂ ਵਿੱਚ ਆਈ ਤੇ ਨਾ ਇਹਦੇ ਪੁੱਤਰਾਂ ਦੇ ਭਾਗਾਂ ਦੇ ਵਿੱਚ ਆਈ। ਤੇ ਗੁਰਮੁਖੋ, ਅਸੀਂ ਵੀ ਇਹ ਸਿੱਖਿਆ ਮਹਾਰਾਜ ਦੇ ਚਰਨਾਂ ਚੋਂ ਪ੍ਰਾਪਤ ਕਰਨੀ ਹੈ। ਜਦੋਂ ਅਸੀਂ ਵੀ ਮਹਾਰਾਜ ਦੇ ਬਚਨਾਂ ਤੋਂ ਮੁਨਕਰ ਹੁੰਦੇ ਹਾਂ, ਚਲੋ ਆਪਾਂ ਗੱਲ ਬਾਬੇ ਪ੍ਰਿਥੀ ਚੰਦ ਦੀ ਕਰਦੇ ਹਾਂ, ਅਸੀਂ ਆਪਣੇ ਜੀਵਨ ਅੰਦਰ ਵੀ ਝਾਤ ਮਾਰ ਕੇ ਵੇਖਣੀ ਹੈ ਕਿ ਅਸੀਂ ਮਹਾਰਾਜ ਦੇ ਬਚਨਾਂ ਤੇ ਕਿੰਨਾ ਕੁ ਖਰਾ ਉਤਰਦੇ ਹਾਂ। ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਗੱਲ ਚੱਲਦੀ ਹੈ ਨਾ ਜੀ, ਅਕਸਰ ਸਭ ਤੋਂ ਪਹਿਲਾਂ ਇਹੀ ਬਲੇਮ ਅਸੀਂ ਲਾਉਂਦੇ ਹਾਂ ਜੀ, ਉਹਨਾਂ ਨੇ ਬਚਨ ਨਹੀਂ ਮੰਨਿਆ। ਚਲੋ ਤਾਂ ਮਹਾਰਾਜ ਦੀ ਖੇਡ ਸੀ, ਜਿਹੜੀ ਗੁਰਤਾ ਗੱਦੀ ਸੀ ਮਹਾਰਾਜ ਨੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕਰਨੀ ਸੀ, ਕਿਉਂਕਿ ਧੁਰ ਦਰਗਾਹੋਂ ਬਖਸ਼ਿਸ਼ਾਂ ਲੈ ਕੇ ਆਏ। ਉਹ ਸਾਰੀ ਖੇਡ ਮਹਾਰਾਜ ਦੀ ਆਪਣੀ ਸੀ, ਉੱਥੇ ਹੋਰ ਵੀ ਬੜੇ ਸਿੱਖਾਂ ਦੀ ਪਰਖ ਹੋਈ। ਪਰ ਗੁਰਮੁਖੋ, ਜਦੋਂ ਆਪਾਂ ਜਦੋਂ ਵੀ ਇਹ ਬਚਨ ਕਹਿਣਾ ਹੈ ਨਾ ਵੀ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਨਹੀਂ ਮੰਨਿਆ, ਬਸ ਆਪਣੇ ਅੰਦਰ ਝਾਤੀ ਮਾਰ ਲੈਣੀ ਆ ਵੀ ਅਸੀਂ ਕਿੰਨੇ ਕੁ ਬਚਨ ਗੁਰੂ ਸਾਹਿਬ ਦੇ ਮੰਨਦੇ ਹਾਂ। ਆਪਣਾ ਹਿਰਦਾ ਨਾ ਤੋਲਣਾ ਹੈ, ਇੱਕ ਮਨ ਦਾ ਪਲੜਾ ਤੇ ਇੱਕ ਬੁੱਧੀ ਦਾ ਪਲੜਾ, ਇੱਕ ਪਲੜੇ ਦੇ ਵਿੱਚ ਵਿਚਾਰ ਦਾ ਵੱਟਾ ਰੱਖਣਾ ਤੇ ਦੂਜੇ ਪਲੜੇ ਤੇ ਅਸੀਂ ਆਪਣਾ ਜੀਵਨ ਰੱਖਣਾ। ਤੇ ਤੋਲਣਾ ਹੈ ਕਿ ਅੱਜ ਤਾਈ ਅਸੀਂ ਗੁਰੂ ਨਾਨਕ ਸਾਹਿਬ ਦੇ ਕਿੰਨੇ ਕੁ ਬਚਨ ਜੀਵਨ ਵਿੱਚ ਕਮਾਏ ਨੇ। ਫਿਰ ਕਿਤੇ ਸੋਚਿਓ, ਫਿਰ ਕਿਤੇ ਵਿਚਾਰਿਓ ਵੀ ਬਾਬਾ ਪ੍ਰਿਥੀ ਚੰਦ ਜਾਂ ਬਾਬੇ ਸ਼੍ਰੀ ਚੰਦ ਨੇ ਕਿੰਨੇ ਕੁ ਬਚਨ ਮਹਾਰਾਜ ਦੇ ਮੰਨੇ ਤੇ ਕਿੰਨੇ ਕੁ ਨਹੀਂ ਮੰਨੇ। ਕਿਉਂਕਿ ਪਹਿਲਾਂ ਤਾਂ ਸਾਨੂੰ ਆਪਣੀ ਗਠੜੀ ਖੋਲਣੀ ਪਏਗੀ ਨਾ ਵੀ ਸਾਡੀ ਗਠੜੀ ਦੇ ਵਿੱਚ ਕੀ ਹੈ। ਪਰ ਇਹੀ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਆਪ ਜੀ ਨੇ ਰਹਿਮਤ ਕਰਨੀ ਹੈ, ਸਾਨੂੰ ਬਲ ਬਖਸ਼ਣਾ, ਉਦਮ ਬਖਸ਼ਣਾ, ਅਸੀਂ ਆਪ ਜੀ ਦੇ ਬਚਨ ਆਪਣੇ ਜੀਵਨ ਕਾਲ ਦੇ ਵਿੱਚ ਕਮਾ ਸਕੀਏ, ਤੁਹਾਡੀ ਪਵਿੱਤਰ ਬਾਣੀ ਨੂੰ ਅਮਲ ਵਿੱਚ ਲਿਆ ਸਕੀਏ। ਉਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਨਗੇ। ਇਹ ਕਥਾ ਆਪ ਜੀ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰੋਗੇ।